ਮਿਥਿਆ ਹੈ ਉਹ ਰਸਨਾ ਜਵਾਨ ਜਿਹੜੀ ਰੁੱਖਾ ਮਿੱਸਾ ਭੋਜਨ ਤਿਆਗ ਕੇ ਅੰਨ ਸਵਾਦ ਭੋਜਨ ਤੋਂ ਬਿਨਾਂ ਹੋਰ ਚਟਕੀਲੇ ਪਦਾਰਥ ਖਾਣ ਵਿੱਚ ਪਰਚੀ ਰਹਿੰਦੀ ਹੈ। ਉਹ ਚਰਨ ਮਹਿਣੇ ਪੈਰ ਵੀ ਮਿਥਿਆ ਹਨ ਜਿਹੜੇ ਤੁਰ ਕੇ ਕੁਸੰਗਤ ਵਿੱਚ ਜਾਂਦੇ ਹਨ, ਖੋਟੇ ਬੰਦਿਆਂ ਦੀ ਸੰਗਤ ਵਿੱਚ ਜਾਂਦੇ ਹਨ, ਬੁਰੇ ਬੰਨੇ ਜਾਂਦੇ ਹਨ।
ਮਿਥਿਆ ਮਨ ਪਰ ਲੋਭ ਲੁਭਾਵੇ ਹੈ।
ਉਹ ਮਨ ਵੀ ਮਿਥਿਆ ਝੂਠਾ ਹੈ ਜਿਹੜਾ ਲੋਭ ਦੇ ਵਿੱਚ ਲੁਭਾਏ ਮਨ ਹੋ ਰਿਹਾ ਹੈ। ਉਹ ਸਰੀਰ ਵੀ ਮਿਥਿਆ ਮੈਣੇ ਨਿਸਫਲ ਸਮਝੋ, ਤਨ ਧਾਰ ਕੇ ਨਾ ਉਪਕਾਰ ਕਰੇ, ਜਿਹਨੇ ਕੋਈ ਪਰ ਉਪਕਾਰ ਦਾ ਕੰਮ ਨਹੀਂ ਕੀਤਾ, ਪਰ ਸਵਾਰਥ ਨਹੀਂ ਕੀਤਾ। ਉਹ ਨੱਕ ਵੀ ਮਿਥਿਆ ਨਿਸਫਲ ਹੈ ਜਿਹੜਾ ਵਿਕਾਰ ਭੋਗਣ ਵਾਸਤੇ ਨਾਨਾ ਪ੍ਰਕਾਰ ਦੀਆਂ ਖੁਸ਼ਬੂਆਂ ਲੈਂਦਾ ਹੈ। ਪ੍ਰਭੂ ਦੇ ਸਮਝਿਆਂ ਤੋਂ ਬਿਨਾ, ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਗਿਆਨ ਕੀਤਿਆਂ ਤੋਂ ਬਿਨਾ ਸਭ ਮਿਥਿਆ ਹੀ ਹੈ। ਮਨੁੱਖੀ ਕਾਇਆ ਦੀ ਸਫਲਤਾ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਵਿੱਚ ਹੈ। ਸਰੀਰ ਦੇ ਸਾਰੇ ਅੰਗ ਹੀ ਸਫਲ ਹੋ ਜਾਂਦੇ ਹਨ, ਚਰਨ ਤਪਰ ਸਕਿਆ ਚਰਨ ਗੁਰ ਅਮਰ ਪਵਲਰੈ। ਇਸ ਪ੍ਰਕਾਰ ਸਾਰੇ ਸਰੀਰ ਦੇ ਇੰਦਰੀ ਗੁਰਮੁਖ ਜਨਾਂ ਨੇ ਸਫਲੇ ਕਰ ਲਏ ਹਨ। ਸਾਕਤ ਮੈਣੇ ਸ਼ਕਤੀ ਦਾ ਉਪਾਸ਼ਕ, ਰੱਬ ਦੀ ਪੂਜਾ ਨੂੰ ਤਿਆਗ ਕੇ ਲੋਕਾਂ ਦੀ ਪੂਜਾ ਕਰਨ ਵਾਲਾ, ਵਾਹਿਗੁਰੂ ਨੂੰ ਤਿਆਗ ਕੇ ਦਾਸੀ ਨੂੰ ਮਾਲਕ ਜਾਣ ਕੇ ਪੂਜਣ ਵਾਲਾ, ਉਸ ਦੀ ਉਮਰਾ ਏਦਾਂ ਵਿਅਰਥ ਜਾਂਦੀ ਹੈ। ਸਾਕਤ ਵਾਹਿਗੁਰੂ ਤੋਂ ਟੁੱਟਾ ਹੋਇਆ ਜੀਵ ਜਿਹੜਾ ਹੈ, ਉਸ ਦੀ ਆਰਜਾ ਮਣੇ ਉਮਰਾ ਵਿਅਰਥ ਹੀ ਗੁਜ਼ਰ ਜਾਂਦੀ ਹੈ। ਸੱਚੇ ਨਾਮ ਤੋਂ ਬਿਨਾਂ ਕਿਵੇਂ ਸੁੱਚਾ ਹੋ ਸਕਦਾ ਹੈ, ਭਾਵ ਪਵਿੱਤਰ ਨਹੀਂ ਹੋ ਸਕਦਾ, ਸਦਾ ਹੀ ਅਪਵਿੱਤਰ ਰਹਿੰਦਾ ਹੈ। ਜੋ ਨਾਮ ਤੋਂ ਹੀਣੇ ਹਨ, ਅਗਿਆਨੀ ਅੰਨੇ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਅਗਿਆਨਤਾ ਦਾ ਹਨੇਰਾ ਹੈ, ਉਹਨਾਂ ਦੇ ਮੂੰਹ ਵਿੱਚੋਂ ਪ੍ਰਤੱਖ ਹੀ ਬਦਬੂ ਆਉਂਦੀ ਹੈ, ਦੁਰਗੰਧੀ ਆਉਂਦੀ ਹੈ। ਸਵੇਰੇ ਉੱਠ ਕੇ ਦਾਤਣ ਨਹੀਂ ਕਰਦੇ, ਦੰਦ ਸਾਫ਼ ਨਹੀਂ ਕਰਦੇ। ਸਤਿਗੁਰੂ ਜੀ ਦਾ ਹੁਕਮ ਹੈ ਕਿ ਦਾਤਣ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ। ਹੇ ਭਾਈ ਨੰਦ ਲਾਲ, ਜਿਹੜਾ ਦੰਦ ਰੋਜ਼ ਸਾਫ਼ ਰੱਖਦਾ ਹੈ, ਉਸ ਦੇ ਸਰੀਰ ਨੂੰ ਕਈ ਬਿਮਾਰੀਆਂ ਨਹੀਂ ਚਿੰਬੜਦੀਆਂ, ਰੋਗਾਂ ਤੋਂ ਬਚਿਆ ਰਹਿੰਦਾ ਹੈ। ਜਾਂ ਫਿਰ ਐਸੇ ਵੀ ਜੀਵ ਹਨ, ਜਿਹੜੇ ਕੁਬਚਨ ਬੋਲਦੇ ਹਨ, ਜਿਨ੍ਹਾਂ ਦੇ ਮੂੰਹ ਵਿੱਚੋਂ ਨਿੰਦਿਆ ਰੂਪੀ ਬਦਬੂ ਆਉਂਦੀ ਹੈ, ਵਾਹਿਗੁਰੂ ਦਾ ਸਿਮਰਨ ਕਰਨ ਤੋਂ ਬਿਨਾਂ ਹੀ ਜਿਹੜੇ ਲੋਕ ਰਾਤ ਦਿਨ ਬਤੀਤ ਕਰ ਦਿੰਦੇ ਹਨ, ਸਾਰਾ ਦਿਨ ਖਾਂਦਿਆਂ ਲੰਘ ਜਾਂਦਾ ਹੈ, ਸਾਰੀ ਰਾਤ ਸੌ ਕੇ ਨੰਘਾ ਛੱਡਦੇ ਹਨ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਇਸ ਨੂੰ ਮੌਤ ਭੁੱਲ ਗਈ, ਖਾਣ ਪੀਣ ਪਹਿਨਣ ਵਿੱਚ ਹੀ ਸਾਰੀ ਉਮਰ ਲੰਘਾ ਰਿਹਾ ਹੈ। ਜਿਵੇਂ ਬੱਦਲ ਨਾ ਬਰਸੇ ਤਾਂ ਖੇਤੀ ਨਿਸਫਲ ਚਲੇ ਜਾਂਦੀ ਹੈ, ਸੁੱਕ ਜਾਂਦੀ ਹੈ, ਕਣਕ ਦਾ ਝਾੜ ਹੀ ਘਟ ਜਾਂਦਾ ਹੈ, ਕਿਸੇ ਵੀ ਤਰੀਕੇ ਨਾਲ ਪਾਣੀ ਨਾ ਮਿਲੇ ਤੇ ਖੇਤੀ ਕੁਮਲਾ ਜਾਂਦੀ, ਜਲਬਿਨ ਸਾਫ਼ ਕੁਮਲਾਵਤੀ, ਉਪਜੇ ਨਾ ਹੀ ਦਾਮ ਤਾਂ ਦਮੜੇ ਕਿੱਥੋਂ ਪ੍ਰਾਪਤ ਹੋਣਗੇ। ਇਸੇ ਪ੍ਰਕਾਰ ਨਾਲ ਬਿਨ ਸਿਮਰਨ ਦੇ ਨਰਾਇਣ ਬਿਹਾਏ ਭਗਤੀ ਤੋਂ ਬਿਨਾਂ ਮਨੁੱਖਾ ਦੇਹ ਦੀ ਖੇਤੀ ਸਾਰੀ ਸੁੱਕ ਜਾਂਦੀ ਹੈ, ਜਿਵੇਂ ਬੱਦਲਾਂ ਤੋਂ ਬਿਨਾਂ ਖੇਤੀ ਸੁੱਕਦੀ ਹੈ। ਹੇ ਭਾਈ ਗੋਬਿੰਦ, ਰਮਿਆ ਹੋਇਆ ਪਰਮੇਸ਼ਰ ਗੋਮਹਿਣੇ ਪ੍ਰਿਥਵੀ ਦੀ ਰਚਨਾ ਕਰਨ ਵਾਲਾ, ਇੰਦਰੀਆਂ ਨੂੰ ਸਦਾ ਸਫੁਰਤੀ ਦੇਣ ਵਾਲਾ, ਜਿਹੜਾ ਵਾਹਿਗੁਰੂ ਹੈ ਉਸ ਦਾ ਭਜਨ ਕੀਤਿਆਂ ਤੋਂ ਬਿਨਾਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਆਇਆਂ ਤੋਂ ਬਿਨਾਂ, ਸਤਿਗੁਰੂ ਜੀ ਦੀ ਦੱਸੀ ਮਰਿਆਦਾ 'ਤੇ ਚੱਲਿਆਂ ਤੋਂ ਬਿਨਾਂ, ਬਿਰਥੇ ਸਭ ਕਾਮ, ਸਾਰੇ ਕੰਮ ਨਿਸਫਲ ਹਨ, ਗੁਰੂ ਕੀ ਰਹਿਤ ਵਿੱਚ ਤਿਆਰ ਬਰਤਿਆਰ ਹੋ ਕੇ ਅੱਠੇ ਪੈਰ ਵਾਹਿਗੁਰੂ ਦਾ ਭਜਨ ਕਰਨਾ, ਕਿਵੇਂ ਉਹਨਾਂ ਦੇ ਸਵਾਸ ਨਿਸਫਲ ਜਾਂਦੇ ਹਨ, ਜਿਵੇਂ ਕਿਰਪਣ ਕਹਿੰਦੇ ਸੂਮ ਨੂੰ, ਜਿਵੇਂ ਸੂਮ ਦਾ ਰੱਖਿਆ ਹੋਇਆ ਧਨ ਨਿਸਫਲ ਚਲਾ ਜਾਂਦਾ ਹੈ, ਉਹ ਮਰ ਤੇ ਭਾਵੇਂ ਜਾਵੇ ਪਰ ਆਪਣੇ ਸੁਖ ਵਾਸਤੇ ਵੀ ਧਨ ਖਰਚ ਨਹੀਂ ਕਰਦਾ। 15,07,012,000 ਇੰਨਾ ਧਨ ਹੁੰਦੇ ਸੂਮੇ ਆਖੇ ਕਿੱਥੋਂ ਖਾਵਾਂਗੇ, ਪੁੱਤਰਾਂ ਨੂੰ ਕਵੇ ਲਿਆਓ ਮੁੰਝ ਅਤੇ ਵੱਟੋ ਵਾਣ, ਕੱਲ ਦੇ ਗੁਜ਼ਾਰੇ ਜੋਗਾ ਮੁੱਲ ਵੱਟ ਲਿਆਵਾਂਗੇ। ਕੱਲ ਇੱਕ ਦਾਣਾ ਕੀੜਾ ਲੈ ਗਿਆ ਸੀ ਮੱਲੋ ਮੱਲੀ, ਉਸ ਦੇ ਅੰਧੇਸੇ ਨਾਲ ਰੋਟੀ ਨਾ ਪਕਾਵਾਂਗੇ। ਡੁੱਲ ਗਿਆ ਤੇਲ ਸੂਮ ਦਾੜੀ ਨੂੰ ਘਸਾਵੇ ਹੇਠਾਂ, ਆਖੇ ਇੰਨਾ ਨੁਕਸਾਨ ਅਸੀਂ ਕੀਕਰ ਜਰ ਜਾਵਾਂਗੇ। ਜਿਹੜਾ ਸੂਮ ਹੈ ਉਹ ਸੋਚਦਾ ਵੀ ਇੰਨਾ ਨੁਕਸਾਨ ਅਸੀਂ ਕਿਵੇਂ ਜਰਾਂਗੇ, ਭਾਵ ਮਾਇਆ ਨੂੰ ਕਹਿੰਦਾ ਹੈ ਸੂਮ ਕਿ ਆ ਮੈਂ ਤੈਨੂੰ ਸਾਂਭ ਸਾਂਭ ਕੇ ਰੱਖਦਾ ਹਾਂ, ਨਾ ਖਾਊਂਗਾ ਨਾ ਕਿਸੇ ਨੂੰ ਖਵਾਊਂਗਾ, ਚਮੜੀ ਉਧੇੜੇ ਤੋਂ ਵੀ ਦਮੜੀ ਨਾ ਦੀਜੇ ਕਾਹੂ, ਮਾਇਆ ਕੋ ਸੂਮ ਕਹੇ ਬੈਠੀ ਗੀਤ ਗਾਓਰੀ। ਸੂਮ ਕਹਿੰਦਾ ਵੀ ਤੂੰ ਬੈਠੀ ਇੱਥੇ ਮੌਜਾਂ ਲੁੱਟ। ਸਤਿਗੁਰੂ ਜੀ ਇੱਥੇ ਫਰਮਾਉਂਦੇ ਹਨ ਜਿਵੇਂ ਕਿਰਪਣ ਸੂਮ ਬੰਦੇ ਦਾ ਧਨ ਜੋੜਿਆ ਹੋਇਆ ਧਰਿਆ ਹੀ ਰਹਿ ਜਾਂਦਾ ਹੈ, ਦੁਖੀ ਹੋ ਕੇ ਰੋਗੀ ਹੋ ਕੇ ਨੰਗਾ ਭੁੱਖਾ ਰਹਿ ਕੇ ਮਰ ਜਾਂਦਾ ਹੈ। ਇਸੇ ਪ੍ਰਕਾਰ ਨਾਲ ਇਹ ਮਨੁੱਖ ਆਪਣੀ ਜ਼ਿੰਦਗੀ ਵਿਅਰਥ ਗਵਾ ਜਾਂਦਾ ਹੈ ਵਾਹਿਗੁਰੂ ਦੇ ਭਜਨ ਤੋਂ ਬਿਨਾਂ। ਪਰ ਧੰਨਤਾ ਯੋਗ ਹਨ ਉਹ ਜਨ, ਉਹ ਸੇਵਕ, ਉਹ ਸੰਤ ਜਨ, ਜਿਨ੍ਹਾਂ ਦੇ ਘੱਟ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸ ਗਿਆ ਉਹ ਪ੍ਰਾਣੀ ਧੰਨਤਾ ਯੋਗ ਹਨ। ਐਸੇ ਮਹਾਤਮਾ ਤੋਂ ਸਦਾ ਸਦਾ ਹਮੇਸ਼ਾ ਹਮੇਸ਼ਾ ਹੀ ਕੁਰਬਾਨ ਜਾਣਾ ਚਾਹੀਦਾ ਹੈ। ਹੁਣ ਸਾਡੀ ਵਾਰੀ ਆ ਗਈ। ਗਰੀਬ ਨਵਾਜ ਕਹਿੰਦੇ ਕਰਦੇ ਕੁਝ ਹਨ ਦੱਸਦੇ ਕੁਝ ਹਨ, ਰਹਿਤ ਅਵਰ, ਰਹਿਤ ਤਾਂ ਹੋਰ ਹੈ ਕਮਾਈ ਕੁਝ ਹੋਰ ਕਰਦੇ ਹਨ।
ਮਨ ਨਹੀਂ ਪ੍ਰੀਤਾ ਮੁਖ ਭੰਡ ਲਾਵਤ,
ਜੀਵਾਂ ਦੀ ਮਾਲਕ ਵਾਹਿਗੁਰੂ ਨਾਲ ਚੋਪੜੀ ਪ੍ਰੀਤੀ ਹੈ, ਭਾਵ ਮਨ ਨਹੀਂ ਪ੍ਰੀਤ, ਦਿਲੋਂ ਨਹੀਂ ਪਿਆਰ, ਮੁਖੋਂ ਗੰਢ ਲਾਵਤ। ਗੱਲੀ ਬਾਤੀ ਬੜੇ ਪ੍ਰੇਮੀ ਬਣਦੇ ਹਨ ਬ੍ਰਹਮ ਗਿਆਨੀ, ਭਾਵ ਰੱਬ ਤੋਰੇ ਕਹਿੰਦੇ ਅਸੀਂ ਹਾਂ, ਰਹਿਤ ਅਵਰ ਕਛ ਅਵਰ ਬਤਾਵਤ, ਰਹਿਣੀ ਕੁਝ ਹੋਰ ਰੱਖਦੇ ਹਨ ਦੱਸਦੇ ਕੁਝ ਹੋਰ ਹਨ।
ਮੁਖੋਂ ਗੰਢ ਲਾਵਤ,
ਮਨੋ ਵਾਹਿਗੁਰੂ ਦੇ ਭਜਨ ਨਾਲ ਕੋਈ ਪ੍ਰੀਤੀ ਨਹੀਂ, ਮਨੋ ਬਾਣੀ ਨਾਲ ਕੋਈ ਪਿਆਰ ਨਹੀਂ, ਕੇਵਲ ਲੋਕਾਂ ਨੂੰ ਪਤਿਆਉਣ ਵਾਸਤੇ ਹੀ ਬਾਣੀ ਪੜ੍ਹਦੇ ਹਨ।
ਹਾਰ ਪ੍ਰਭੂ ਪਰਦੀਨ,
ਇਹੋ ਜਿਹੇ ਜੀਵਿਆਂ ਦੀ ਹਿਰਦੇ ਦੀ ਗਤੀ ਮਾਲਕ ਜਾਣਦਾ ਹੈ, ਬੜਾ ਪ੍ਰਵੀਨ ਚਤਰ ਹੈ।
ਬਾਹਰ ਨਾ ਕਾਹੂ ਧੀਨਾ,
ਬਾਹਰ ਦਾ ਲਿਬਾਸ ਵੇਖ ਕੇ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ, ਵੇਖਦਾ ਹੈ ਜੀਵਾਂ ਦੇ ਦਿਲ ਅੰਦਰ ਕੀ ਹੈ। ਹੋਰਨਾਂ ਨੂੰ ਉਪਦੇਸ਼ ਦਿੰਦਾ ਪਰ ਆਪ ਕਮਾਈ ਕਰਦਾ ਹੀ
ਨਹੀਂ।
ਐਸਾ ਪ੍ਰਾਣੀ ਆਉਂਦਾ ਜਾਂਦਾ ਜੰਮਦਾ ਮਰਦਾ ਹੈ, 84 ਦੇ ਚੱਕਰ ਵਿੱਚੋਂ ਨਹੀਂ ਨਿਕਲ ਸਕਦਾ।
ਅੰਤਰ ਬਸੈ ਨਿਰੰਕਾਰ,
ਪਰ ਜਿਸ ਜੀਵ ਦੇ ਹਿਰਦੇ ਵਿੱਚ ਨਿਰੰਕਾਰ ਦਾ ਨਾਮ ਵਸ ਗਿਆ ਹੈ,
ਸੀਸਾ ਕਰੇ ਸੰਸਾਰ,
ਆਪੋ ਦੀ ਸਿੱਖਿਆ ਨਾਲ ਸਾਰਾ ਸੰਸਾਰ ਹੀ ਤਰ ਜਾਂਦਾ ਹੈ। ਜਿਹੜੇ ਆਪ ਜੀ ਨੂੰ ਭਾਏ ਹਨ ਉਹਨਾਂ ਨੇ ਹੀ ਆਪ ਜੀ ਨੂੰ ਜਾਣਿਆ ਹੈ। ਮੈਂ ਉਹਨਾਂ ਗੁਰਮੁਖਾਂ ਦੇ ਚਰਨੀ ਲੱਗਦਾ ਹਾਂ, ਚਰਨੀ ਪੈਂਦਾ ਹਾਂ। ਭਾਈ ਤੁਸੀਂ ਵੀ ਆਪਣਾ ਹੰਕਾਰ ਛੱਡ ਕੇ ਐਸੇ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਅਰਦਾਸ ਕਰੋ। ਉਹ ਮਾਲਕ ਵਾਹਿਗੁਰੂ ਜਿਹੜਾ ਉਹਨੇ ਆਪ ਹੀ ਪ੍ਰਪੰਚ ਬਣਾਇਆ ਹੈ ਤੇ ਆਪ ਹੀ ਉਸ ਦਾ ਆਨੰਦ ਭੋਗ ਰਿਹਾ ਹੈ। ਉਹ ਜਗਤ ਦੀ ਉਤਪਤੀ ਵੀ ਆਪ ਕਰਦਾ ਹੈ, ਪਾਲਣਾ ਵੀ ਆਪ ਕਰਦਾ ਹੈ ਤੇ ਨਿਬੇੜਾ ਲੈਤਾ ਵੀ ਆਪ ਕਰਦਾ ਹੈ। ਤਿੰਨਾਂ ਕਾਲਾਂ ਅੰਦਰ ਜੀਵਾਂ ਨੂੰ ਕਰਮਾਂ ਅਨੁਸਾਰ ਫਲ ਦਿੰਦਾ ਹੈ। ਮਨਮੁਖਾਂ ਨੂੰ ਦੂਰ ਹੈ ਤੇ ਗੁਰਮੁਖਾਂ ਨੂੰ ਲਾਗੇ ਹੈ। ਮਨੁੱਖ ਦੀ ਸਿਆਣਪ ਅਤੇ ਕੀਤੇ ਹੋਏ ਉਪਾਵਾਂ ਤੋਂ ਪਰੇ ਹੈ ਪ੍ਰਮਾਤਮਾ। ਉਹ ਜੀਵਾਂ ਦੇ ਮਨ ਦੀ ਰਹਿਤ ਵੇਖਦਾ ਹੈ ਕਿ ਉਪਰਲੀ ਰਹਿਤ ਦੇ ਨਾਲ ਮਨ ਵੀ ਸਹਿਮਤ ਹੈ ਜਾਂ ਨਹੀਂ। ਜੇ ਐਸੀ ਮਹਿਮਾ ਅਸੀਂ ਕਰਾਂਗੇ ਤਾਂ ਸਾਡੇ ਪੰਜੇ ਹੀ ਵਿਕਾਰ ਦਾਸ ਬਣ ਕੇ ਸੇਵਾ ਵਿੱਚ ਹਾਜ਼ਰ ਹੋ ਜਾਣਗੇ, ਜੋ ਸਾਨੂੰ ਅਨੇਕ ਪ੍ਰਕਾਰ ਦਾ ਕਸ਼ਟ ਦਿੰਦੇ ਹਨ। ਸੋ ਯਤਨ ਕਰੋ, ਸਤਿਗੁਰੂ ਪਾਤਸ਼ਾਹ ਜੀ ਦੀ ਇਹ ਅੰਮ੍ਰਿਤ ਰੂਪ ਬਾਣੀ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਬਸਰਾਮ, ਜਿਸ ਦਾ ਵਾਸਾ ਭਗਤ ਜਨਾਂ ਦੇ ਹਿਰਦੇ ਵਿੱਚ ਹੈ ਸਾਡੇ ਹਿਰਦੇ ਵਿੱਚ ਵੀ ਵਸ ਜਾਵੇ ਤਾਂ ਲੋਕ ਸੁਖੀਏ ਪਰਲੋਕ ਸੁਹਿੰਦੇ ਹੋਈਏ। ਗਲਤੀਆਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਏਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀਓ ਅਨਹਾਰ, ਹੇ ਸੰਤ ਹੈ ਕੇ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ ਰੱਖੋ ਹੀਏ ਪੁਰੋਇ, ਹੇ ਠਾਕੁਰ ਹਾਂ ਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ ਰੱਖੋ ਹੀਏ ਪੁਰੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਗੁਰਬਾਰ ਅਕਾਲ ਦੇਖ ਦੇਖ
ਫਤਿਹ ਕਾਮ ਕ੍ਰੋਧ ਹਰ ਲੋਭ ਮੋਹ ਬਿਨਸ ਜਾਏ ਅਹਮੇਵਾ, ਨਾਨਕ ਪ੍ਰਭ ਸਰਨਾਵਤੀ ਕਰ ਪ੍ਰਸਾਦ ਗੁਰਦੇਵਾ। ਕਾਮ ਕ੍ਰੋਧ ਹਰ ਲੋਭ ਮੋਹ
ਰਸਨਾ ਦੀ ਪਵਿੱਤਰਤਾ ਲਈ ਜੀਵਾਤਮਾ ਦੇ ਕਲਿਆਣ ਵਾਸਤੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਪਿਆਰੇ ਲੱਗਣ ਲਈ ਹਾਜ਼ਰੀ ਲਵਾਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੂਲ ਵਿਕਾਰ ਪੰਜ ਮੰਨੇ ਹਨ, ਜਿਨ੍ਹਾਂ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮਣੀ ਸਾਹਿਬ ਦੀ ਇਸ ਛੇਵੀਂ ਅਸ਼ਟਪਦੀ ਦਾ ਆਰੰਭਕ ਸ਼ਲੋਕ ਜੋ ਲਿਖਦੇ ਹਨ, ਇਸ ਅੰਦਰ ਪੰਜ ਹੀ ਵਿਕਾਰਾਂ ਨੂੰ ਲਿਆ ਹੈ। سلسلوار
کام کرود ار لوب مہو
ان دی ویاکھیا اگے سنسکرتی سلوکاں وچ وستار پوربک ہو چکی ہے. پنج مول وکار ہن جڑے ہر منک دی رسنا تے ہن. مہاراج یہ بڑا ستاؤندے ہن کام کرود لوب مو کرپا کرو ساڈے یہ پنجے ہی وکار ہنکار دے سمیت بنس جان اس واسطے تواڈے در آئے ہاں.
نانک پرب سرناگتی
گرو نانک دیو جی دی شرن تد ہی گرہن کیتی ہے گرو گھر اندر آ کے کہ اگے بڑیاں تھاواں تے ٹکراں ماریاں نے کسے نے بھی انہاں دے پنجے وچوں نہیں چھڑایا. ہن آتر ویاکل ہو کے گرو جی دے چرناں وچ آئے ہاں. سدگرو جی نے دھیرج دتا حوصلہ بنایا کہ کوئی نہیں ایک من ہو کے گرو دے چرناں وچ ارداس کرو. امرت ویلے اٹھو پنج بانیاں دا نتنیم کرو کڑا پرشاد دی دیگ بنا کے سدگرو جی دی حضوری وچ رکھ کے یتھا شکت کیرتن کرو. پھر ایک من ہو کے ارداس کرو. اس ارداس دے بل نال کام کرودھ لوبھ موہ تے ہنکار تینوں دکھ نہیں دین گے سگوں تیری سیوا کرن لگ پین گے.
نانک پرب سرناگتی
ہے گرو نانک دیو جی دی پنجویں مورت دھن گرو ارجن دیو مہاراج آپ جی دے چرناں وچ ارجوئی ہے.
کارے پرساد گردیوا
ہے گردیو پرساد میں نے کرپا کر دیو رحمت کر دیو. گرو ارجن دیو جی ساڈی والوں ہو کے ارداس کرتے ہیں کہ ہے گرو نانک دیو مہاراج اے جو جیو آپ جی دی چرن شرن وچ شرنارتھی بن کے آئے ہیں باب جی نو ہور کوئی آسرا نہیں ایک گرو دا ہی آسرا ہے. ہن تواڈے بھروسے ہو کے ارداس کردے ہن انہاں نو پنجاں وکاراں توں چھڈاؤ پنجاں وکاراں توں بچاؤ. اے تاں بھائی پربھو دی کیرتی نال ہو سکدا ہے اس دا وسار کردے ہن.
اٹھ پدی
اٹھ اٹھ پداں والے جو شبد آؤندے ہن اس کا نام اشٹپدی رکھا ہے. اشٹمنے اٹھ پدی منے پد اٹھ پد آن گے اٹھ پوڑیاں وچ ویاکھیا آوے گی.
جہ پرساد شکتی ہی امرت کھاہے
ہے جیو جس واہگرو دی کرپا دا صدقہ تو شتی پرکار دے بھوجن کھاندا ہے. جڑا نوکر ਰਸੋਈ ਵਿੱਚ ਕੰਮ ਕਰਨ ਵਾਲਾ ਤੈਨੂੰ ਸਵਾਦਿਸ਼ਟ ਭੋਜਨ ਬਣਾ ਕੇ ਖਵਾਉਂਦਾ ਉਹਦਾ ਸ਼ੁਕਰਾਨਾ ਕਰਦਾ ਹੈ. ਜੇ ਕੋਈ ਲੰਗਰੀ ਰੋਟੀ ਚੰਗੀ ਨਾ ਬਣਾਵੇ ਉਸੇ ਵੇਲੇ ਉਸ 'ਤੇ ਕੋਪਵਾਨ ਹੋ ਜਾਂਦਾ ਹੈ. ਮਨੁੱਖ ਦਾ ਜੀਵਨ ਜਿਹੜਾ ਹੈ ਭੋਜਨ 'ਤੇ ਨਿਰਭਰ ਹੈ. ਜੇ ਭੋਜਨ ਸ਼ੁੱਧ ਮਿਲੇਗਾ ਤਾਂ ਉਸ ਦਾ ਵਿਹਾਰ ਆਚਾਰ ਵੀ ਸ਼ੁੱਧ ਹੋਵੇਗਾ. ਜੈਸਾ ਅੰਨ ਤੈਸਾ ਮਨ ਰਿਸ਼ੀਆਂ ਦਾ ਕਥਨ ਹੈ ਕਿ ਜਿਹੋ ਜਿਹਾ ਮਨੁੱਖ ਭੋਜਨ ਕਰਦਾ ਉਹੋ ਜਿਹਾ ਉਸਦਾ ਮਨ ਬਣਦਾ ਹੈ ਉਹੋ ਜਿਹੀ ਬੁੱਧ ਬਣਦੀ ਹੈ. ਇਸ ਵਾਸਤੇ ਭੋਜਨ ਅਤਿ ਸ਼ੁੱਧ ਚਾਹੀਦਾ ਹੈ. ਛੱਤੀ ਪ੍ਰਕਾਰ ਦੇ ਭੋਜਨ ਤੋਂ ਗੁਰੂ ਜੀ ਦਾ ਭਾਵ ਹੈ ਅਨੇਕ ਪ੍ਰਕਾਰ ਦੇ ਭੋਜਨ. ਵੈਸੇ ਨਰੋਤਮ ਜੀ ਨੇ ਛੱਤੀ ਪ੍ਰਕਾਰ ਦੇ ਭੋਜਨ ਦਾ ਵਰਣਨ ਬੜੇ ਸੁੰਦਰ ਸ਼ਬਦਾਂ ਵਿੱਚ ਲਿਖਿਆ ਹੈ ਕਿ ਸਭ ਤਰ੍ਹਾਂ ਦੀਆਂ ਰੋਟੀਆਂ ਇੱਕ ਗਿਣੋ ਭਾਵੇਂ ਰੋਟੀ ਦੋ ਨੁਕਰਾਂ ਵਾਲੀ ਭਾਵੇਂ ਚੌਂ ਨੁਕਰਾਂ ਵਾਲੀ ਭਾਵੇਂ ਗੋਲ ਭਾਵੇਂ ਲੰਮੀ ਜੀ ਭਾਵੇਂ ਲੂਣ ਵਾਲੀ ਭਾਵੇਂ ਮਿੱਠੇ ਵਾਲੀ ਭਾਵੇਂ ਤੰਦੂਰ ਦੀ ਅਤੇ ਭਾਵੇਂ ਚੁੱਲ੍ਹੇ ਦੀ ਭਾਵੇਂ ਅੱਗ ਵਿੱਚ ਰੱਖ ਕੇ ਪਕਾਈ ਹੋਈ
ਇਹਨੂੰ ਇੱਕ ਗਿਣਨਾ ਹੈ। ਇਸੇ ਪ੍ਰਕਾਰ ਨਾਨਾ ਪ੍ਰਕਾਰ ਦੇ ਪੂੜੇ, ਦੋ ਅਨੇਕ ਤਰ੍ਹਾਂ ਦੀਆਂ ਪੂੜੀਆਂ, ਤਿੰਨ ਅਨੇਕ ਤਰ੍ਹਾਂ ਦੀਆਂ ਕਚੌਰੀਆਂ, ਚਾਰ ਅਨੇਕਾਂ ਪ੍ਰਕਾਰ ਦੇ ਚੌਲ, ਲੂਣ ਵਾਲੇ, ਮਿੱਠੇ, ਫਿੱਕੇ, ਚਰਪਟੇ, ਰੰਗ ਬਿਰੰਗੇ ਦਾਲਾਂ ਨਾਨਾ ਪ੍ਰਕਾਰ ਦੀਆਂ, ਪਰ ਗਿਣਨੀ ਇੱਕ ਹੀ ਹੈ। ਸਾਗ ਅਨੇਕ ਤਰ੍ਹਾਂ ਦੇ, ਗਿਣਤੀ ਵਿੱਚ ਇੱਕ ਹੀ ਲਿਆ ਹੈ। ਸਭ ਤਰ੍ਹਾਂ ਦੀਆਂ ਤਰਕਾਰੀਆਂ ਭੁਰਜੀਆਂ, ਅਨੇਕ ਪ੍ਰਕਾਰ ਦੀਆਂ ਕੜੀਆਂ, ਅਨੇਕ ਤਰ੍ਹਾਂ ਦੀਆਂ ਵੜੀਆਂ, ਭਾਂਤ ਭਾਂਤ ਦੀਆਂ ਖਿਚੜੀਆਂ, ਤਰ੍ਹਾਂ ਤਰ੍ਹਾਂ ਦੀਆਂ ਸੇਵੀਆਂ, ਵੰਨ ਸੁਵੰਨੇ ਪਕੌੜੇ ਪਕੌੜੀਆਂ, ਭਾਂਤ ਭਾਂਤ ਦੀਆਂ ਚਟਣੀਆਂ, ਵੱਖ ਵੱਖ ਕਿਸਮਾਂ ਦੇ ਵੱਖ ਵੱਖ ਮੌਸਮਾਂ ਵਿੱਚ ਹੋਣ ਵਾਲੇ ਅਚਾਰ, ਤਰ੍ਹਾਂ ਤਰ੍ਹਾਂ ਦੇ ਮੁਰੱਬੇ, ਕਈ ਪ੍ਰਕਾਰ ਦੇ ਪਕੌੜੇ, ਨਾਨਾ ਤਰ੍ਹਾਂ ਦੇ ਰਾਇਤੇ, ਪਾਪੜ, ਕੜਾਹ ਅਨੇਕਾਂ ਕਿਸਮਾਂ ਦੇ, ਪੰਜੀਰੀਆਂ, ਕਸਾਰਾਂ, ਖੀਰ ਅਨੇਕ ਭਾਂਤ ਦੀ, ਸੀਰਣੀਆਂ, ਭਾਵ ਹਰ ਤਰ੍ਹਾਂ ਦੀ ਮਠਿਆਈ, ਲੱਡੂ ਜਲੇਬੀ ਤੋਂ ਆਦਿ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਲਾਪਸੀਆਂ, ਰਾਬੜੀਆਂ, ਮਲਾਈਆਂ, ਪਨੀਰ, ਮੱਖਣ, ਇਸੇ ਪ੍ਰਕਾਰ ਸਿਖਰਣੀਆਂ, ਦਹੀਂ ਵਿੱਚ ਖੰਡ ਪਾ ਕੇ ਅਨੇਕ ਤਰ੍ਹਾਂ ਦੇ ਖਾਣ ਵਾਲੇ ਪਦਾਰਥ, ਤਰ੍ਹਾਂ ਤਰ੍ਹਾਂ ਦੇ ਅਮਰ ਰਸ, ਦੁੱਧ ਵਿੱਚ ਬਣਾਏ ਹੋਏ ਭੋਜਨ, ਅਨੇਕ ਤਰ੍ਹਾਂ ਦੀ ਕਾਂਜੀ, ਕਾਂਜੀ ਭਾਵ ਹਾਜ਼ਮੇ ਵਾਸਤੇ ਪੀਣ ਵਾਲਾ ਪਾਣੀ, ਤਰ੍ਹਾਂ ਤਰ੍ਹਾਂ ਦੇ ਫਲੂਦੇ, ਹਰ ਪ੍ਰਕਾਰ ਦੇ ਸੁੱਕੇ ਅਤੇ ਗਿੱਲੇ ਫਲ, ਮੱਠੀਆਂ, ਫੈਣੀਆਂ, ਸੁਗੰਧਿਤ ਵਸਤੂਆਂ, ਇਹ ਗਿਣਤੀ ਹੈ 36। ਇਹ ਸਿਰਫ ਵੈਸ਼ਨੋ ਮਤ ਵਾਲਿਆਂ ਦੀ ਗਿਣਤੀ ਹੈ 36 ਪ੍ਰਕਾਰ ਦੇ ਭੋਜਨ ਦੀ। ਲੋਕ ਕਹਿੰਦੇ ਚੱਟੇ ਜਾਣ ਵਾਲੇ, ਭਾਵ ਲੇਹੇ, ਜਵਾਨ ਨਾਲ ਚੱਟ ਲੈਣ ਵਾਲੇ ਸ਼ਹਿਤ ਆਦਿਕ, ਪੇ ਪੀਤੇ ਜਾਣ ਵਾਲੇ, ਅੰਬਾਦ ਦਾ ਰਸਾ ਕੱਢ ਕੇ ਵਿੱਚ ਦੁੱਧ ਆਦਿ ਪਾ ਕੇ ਸ਼ਹਿਦ ਪਾ ਕੇ ਪੀਤੇ ਜਾਣ ਵਾਲੇ, ਚੋਖੇ ਚੂਸੇ ਜਾਣ ਵਾਲੇ, ਚਰਬੀਆਂ ਚੱਬੇ ਜਾਣ ਵਾਲੇ ਜਿਵੇਂ ਦਾਣੇ ਹਨ, ਇਸ ਪ੍ਰਕਾਰ 6 ਪ੍ਰਕਾਰ ਦੇ ਅੰਮ੍ਰਿਤ ਰੂਪ ਜਿਹੜੇ ਭੋਜਨ ਹਨ,
ਪ੍ਰਸਾਦ 36 ਹੀ ਅੰਮ੍ਰਿਤ ਖਾਹੇ,
ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੈਨੂੰ ਹਰ ਰੋਜ਼ ਵੰਨ ਸੁਵੰਨੇ ਭੋਜਨ ਮਿਲਦੇ ਹਨ, ਭਾਵ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਣ ਵਾਸਤੇ ਪ੍ਰਾਪਤ ਹੁੰਦੇ ਹਨ, ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੂੰ ਅਨੇਕ ਪ੍ਰਕਾਰ ਦੇ ਭੋਜਨ ਖਾਂਦਾ ਹੈ ਰਸੋਈ ਵਿੱਚ ਬੈਠ ਕੇ,
ਇਸ ਠਾਕੁਰ ਕੋ ਰੱਖ ਮਨ ਲਾਹੇ,
ਉਸ ਵਾਹਿਗੁਰੂ ਨੂੰ ਹਿਰਦੇ ਵਿੱਚ ਵੀ ਵਸਾ,
ਸਾਦੇ ਸੁਗੰਧਤ ਤਨ ਲਾਵੇ,
ਪ੍ਰਭੂ ਤੇਰੇ ਮਨ ਦਾ ਇੱਕ ਹਿੱਸਾ ਬਣ ਜਾਵੇ, ਜਿਸ ਵਾਹਿਗੁਰੂ ਦੀ ਕਿਰਪਾ ਨਾਲ, ਜਿਸ ਪ੍ਰਭੂ ਦੀ ਦਇਆ ਮਾਇਆ ਕਿਰਪਾ ਨਾਲ ਸਰੀਰ ਉੱਤੇ ਤੂੰ ਨਾਨਾ ਪ੍ਰਕਾਰ ਦੀਆਂ ਸੁਗੰਧੀਆਂ ਲਾਉਂਦਾ ਹੈ, ਕਦੇ ਚਮੇਲੀ, ਕਦੇ ਕਿਉੜਾ, ਕਦੇ ਗੁਲਾਬ, ਕਦੇ ਰਾਤ ਰਾਣੀ, ਨਾਨਾ ਪ੍ਰਕਾਰ ਦੇ ਅਤਰ ਸੈਂਟ ਲਾਉਂਦਾ ਹੈ, ਤੂੰ ਕਹਿੰਦਾ ਵੀ ਬੜੀ ਰੂਹ ਖੁਸ਼ ਹੋਈ ਹੈ, ਤੈਨੂੰ ਚਾਹੀਦਾ ਜਦੋਂ ਸੁਗੰਧੀ ਵਾਲਾ ਵਾਤਾਵਰਨ ਬਣੇ ਉਦੋਂ ਵਾਹਿਗੁਰੂ ਦੇ ਗੁਣ ਗਾਉਣੇ, ਉਦੋਂ ਪ੍ਰਭੂ ਦੀ ਭਗਤੀ ਕਰਨੀ, ਕਿਉਂਕਿ ਪ੍ਰਭੂ ਦੀ ਭਗਤੀ ਕਰਨ ਨਾਲ
ਇਸ ਕੋ ਸਿਮਰਤ ਪਰਮ ਗਤ ਪਾਵੇ,
ਤੈਨੂੰ ਪਰਮ ਗਤੀ ਮੁਕਤੀ ਦੀ ਪ੍ਰਾਪਤੀ ਹੋ ਜਾਵੇਗੀ, ਕਲਿਆਣ ਨੂੰ ਪ੍ਰਾਪਤ ਹੋਵੇਗਾ।
ਇਹ ਪ੍ਰਸਾਦ ਦੱਸਾ ਹੈ ਸੁਖ ਮੰਦਰ,
ਜਿਸ ਅਕਾਲ ਪੁਰਖ ਦੀ ਕਿਰਪਾ ਨਾਲ ਬੜੇ ਸੁੰਦਰ ਸੁਹਾਵਣੇ ਹਰ ਪ੍ਰਕਾਰ ਦਾ ਸੁਖ ਦੇਣ ਵਾਲੇ ਮੰਦਰਾਂ ਵਿੱਚ ਰਹਿੰਦਾ ਹੈ, ਗਰਮੀਆਂ ਵਿੱਚ ਠੰਡੇ, ਸਰਦੀਆਂ ਵਿੱਚ ਜਿਹੜੇ ਮਕਾਨ ਗਰਮ ਹਨ,
ਸਦਾ ਮਨ ਅੰਦਰ
ਉਸ ਵਾਹਿਗੁਰੂ ਪਰਮੇਸ਼ਰ ਹਰੀ ਨੂੰ ਸਦਾ ਹੀ ਆਪਣੇ ਮਨ ਅੰਦਰ ਧਿਆਉਣਾ ਕਰ।
ਇਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ,
ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੂੰ ਆਪਣੇ ਘਰ ਵਿੱਚ ਸੁਖ ਨਾਲ ਨਿਵਾਸ ਕਰਦਾ ਹੈ। ਕਈ ਵਿਚਾਰਿਆਂ ਦੀ ਉਪਜੀਵਿਕਾ ਦਾ ਘਰ ਸਾਧਨ ਨਹੀਂ ਚੱਲਦਾ, ਇਸ ਵਾਸਤੇ ਘਰ ਛੱਡ ਕੇ ਦੂਸਰੇ ਸ਼ਹਿਰ ਜਾ ਕੇ ਧੱਕੇ ਖਾਣੇ ਪੈਂਦੇ ਹਨ। ਆਪਣੇ ਸ਼ਹਿਰ ਵਿੱਚ ਕੋਈ ਨੌਕਰੀ ਚਾਕਰੀ ਨਹੀਂ ਮਿਲੀ, ਕਿਸੇ ਦੂਜੀ ਥਾਂ ਦੇ ਉੱਤੇ ਜਾ ਕੇ ਨੌਕਰੀ ਕੀਤੀ, ਪਰਿਵਾਰ ਕਿਤੇ ਆਪ ਕਿਤੇ, ਪਰ ਵਾਹਿਗੁਰੂ ਨੇ ਤੈਨੂੰ ਆਪਣੇ ਘਰ ਵਿੱਚ ਹੀ ਸਾਰਾ ਸੁੱਖ ਦਿੱਤਾ ਹੋਇਆ ਹੈ। ਬੜੇ ਸੁਖ ਪੂਰਵਕ ਪਰਿਵਾਰ ਵਿੱਚ ਰਹਿੰਦਾ ਹੈ, ਮਕਾਨ ਵੀ ਤੇਰਾ ਆਪਣਾ ਹੈ।
ਆਠ ਪਹਿਰ ਸਿਮਰਹੋ ਤੇ ਸੁਰਤਨਾ,
ਅੱਠੇ ਪਹਿਰ ਐਸੇ ਵਾਹਿਗੁਰੂ ਦਾ ਸ਼ੁਕਰਾਨਾ ਕਰ।
ਹੇ ਪ੍ਰਸਾਦ ਰੰਗ ਰਸ ਭੋਗ,
ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੂੰ ਤਰ੍ਹਾਂ ਤਰ੍ਹਾਂ ਦੇ ਰੰਗ ਮਾਣਦਾ ਹੈ, ਰਸ ਭੋਗਦਾ ਹੈ, ਸਵਾਦ ਮਾਣਦਾ ਹੈ। ਦੁਨੀਆਂ ਦਾ ਕੋਈ ਵੀ ਸਵਾਦ ਤੇਰੇ ਤੋਂ ਦੂਰ ਨਹੀਂ ਹੈ।
ਨਾਨਕ ਸਦਾ ਧਿਆਈ ਧਿਆਵਣ ਯੋਗ,
ਐਸੇ ਧਿਆਉਣ ਯੋਗ ਪਰਮੇਸ਼ੁਰ ਨੂੰ ਸਦਾ ਹੀ ਧਿਆਉਣਾ ਕਰੀਏ, ਆਰਾਧਨਾ ਕਰੀਏ, ਚੇਤੇ ਕਰੀਏ।
ਹੇ ਪ੍ਰਸਾਦ ਪਾਠ ਪਟੰਬਰ ਹੰਡਾਵੇ,
ਜਿਸ ਅਕਾਲ ਪੁਰਖ ਦੀ ਕਿਰਪਾ ਨਾਲ ਗਰਮੀਆਂ ਵਿੱਚ ਠੰਡੇ ਤੇ ਸਰਦੀਆਂ ਵਿੱਚ ਗਰਮ ਕੱਪੜੇ ਪਾਉਣ ਵਾਸਤੇ ਤੈਨੂੰ ਪ੍ਰਾਪਤ ਹੁੰਦੇ ਹਨ। ਪਾਟ ਪਟੰਬਰ ਸੂਤੀ ਵਸਤਰ ਤੇ ਪਾਟੇ ਅੰਬਰ ਪਟਮੈਣੇ ਰੇਸ਼ਮ ਦੇ ਕੱਪੜੇ, ਭਾਵ ਸੁੱਚੇ ਰੇਸ਼ਮ ਦੇ ਕੱਪੜੇ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਤਨ ਤੇ ਪਾਉਂਦਾ ਹੈ।
ਤਿਆਗ ਕਤ ਅਵਰ ਲੁਭਾਵੇ,
ਉਸ ਵਾਹਿਗੁਰੂ ਦਾ ਤਿਆਗ ਕਰਕੇ ਤੂੰ ਹੋਰ ਕਿਉਂ ਦੁਨਿਆਵੀ ਝਮੇਲੇ ਵਿੱਚ ਫਸਦਾ ਹੈ।
ਪ੍ਰਸਾਦ ਸੁਖ ਸੇਜ ਸੁਇਜਾ,
ਜਿਸ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਸੁਖ ਦੀ ਨੀਂਦ ਸੇਜਾ ਤੇ ਸੁਣਦਾ ਹੈ। ਮਨਾ ਐਸੇ ਵਾਹਿਗੁਰੂ ਦਾ ਅੱਠੇ ਪਹਿਰ ਚੌਵੀ ਘੰਟੇ ਰਾਤ ਦਿਨ ਜਸ ਕਰਿਆ ਕਰ, ਕਦੇ ਮੂੰਹ ਦੁਆਰਾ ਆਪ ਬਾਣੀ ਪੜਿਆ ਕਰ, ਕਦੇ ਹੋਰ ਕਿਸੇ ਸਾਧਨ ਦੁਆਰਾ ਬਾਣੀ ਸੁਣ ਲਿਆ ਕਰ।
ਪ੍ਰਸਾਦ ਤੁਝ ਸਭ ਕੋ ਮਾਨਾ,
ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਦਾ ਸਦਕਾ ਲੋਕ ਸਾਰੇ ਤੇਰਾ ਆਦਰ ਮਾਨ ਕਰਦੇ ਹਨ। ਤੁਝ ਸਭ ਕੋ ਮਾਨੇ, ਸਾਰੇ ਲੋਕ ਤੇਰਾ ਮਾਨ ਕਰਦੇ ਹਨ, ਇੱਜ਼ਤ ਕਰਦੇ ਹਨ, ਸਾਰੇ ਤੈਨੂੰ ਮੰਨਦੇ ਹਨ, ਸਭ ਮੱਥਾ ਟੇਕਦੇ ਹਨ।
ਮੁਖ ਤਾਂ ਕੋ ਜਸ ਰਤਨ ਬਖਾਨਾ,
ਉਸ ਵਾਹਿਗੁਰੂ ਦਾ ਆਪਣੇ ਮੁਖ ਦੁਆਰਾ ਰਤਨਾ ਦੁਆਰਾ ਜਸ ਵਰਣਨ ਕਰਿਆ ਕਰ, ਬਖਾਨੇ ਬਖਿਆਨ ਕਰਿਆ ਕਰ ਉਸ ਵਾਹਿਗੁਰੂ ਦੇ ਜਸ ਦਾ।
ਇਹ ਪ੍ਰਸਾਦ ਤੇਰੋ ਰਹਿਤਾ ਧਰਮ,
ਜਿਸ ਅਕਾਲ ਪੁਰਖ ਦੀ ਕਿਰਪਾ ਦਾ ਸਦਕਾ ਤੇਰਾ ਧਰਮ ਅਜੇ ਤੱਕ ਕਾਇਮ ਹੈ, ਅਜੇ ਤੱਕ ਤੇਰੇ ਤੋਂ ਕੋਈ ਕੁਰਹਿਤ ਨਹੀਂ ਹੋਈ, ਅਜੇ ਤੱਕ ਤੇਰੇ ਉੱਤੇ ਕੋਈ ਸੰਕਟ ਨਹੀਂ ਆਇਆ, ਕੋਈ ਬਿਪਤਾ ਨਹੀਂ ਆਈ, ਕੋਈ ਦਲਿੱਦਰੀ ਨਹੀਂ ਆਈ, ਜਿਸ ਦਾ ਸਦਕਾ ਤੇਰਾ ਧਰਮ ਛੀਣ ਹੋ ਜਾਂਦਾ, ਧਰਮ ਵਿੱਚ ਪੂਰੇ ਨਿਭਣਾ, ਇਹ ਵੀ ਅਕਾਲ ਪੁਰਖ ਦੀ ਬਖਸ਼ਿਸ਼ ਹੈ। ਨਹੀਂ ਤੇ ਬੜੇ ਬੜੇ ਤਕੜੇ ਵਿਦਵਾਨ, ਬੜੇ ਬੜੇ ਰਹਿਤ ਦੇ ਧਾਰਨੀ ਲੋਕ ਵੀ ਡੋਲ ਜਾਂਦੇ ਹਨ ਜਦੋਂ ਕੋਈ ਬਿਪਤਾ ਆਉਂਦੀ ਹੈ। ਮਨਾ ਸਦੀਵ ਕਾਲ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰ, ਉਸ ਦਾ ਜਸ ਗੈਨ ਕਰ।
ਮਨ ਸਦਾ ਧਿਆਏ ਕੇਵਲ ਪਰ ਬ੍ਰਹਮ,
ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਅੱਠੇ ਪਹਿਰ ਧਰਿਆ ਕਰ।
ਸਭ ਜੀ ਜਪਤ ਦਰਗਹਿ ਮਾਨ ਪਾਵੇ ਹੈ।
ਪ੍ਰਭੂ ਜੀ ਦਾ ਨਾਮ ਜਪਣ ਨਾਲ ਦਰਗਾਹ ਵਿੱਚ ਤੈਨੂੰ ਮਾਣ ਮਿਲੇਗਾ। ਦਰਗਾਹ ਦੀ ਤੇ ਗੱਲ ਛੱਡੋ, ਇੱਥੇ ਹੀ ਮਾਣ ਮਿਲਣ ਲੱਗ ਪੈਂਦਾ ਹੈ ਜੋ ਪ੍ਰਭੂ ਦਾ ਸਿਮਰਨ ਕਰੇ।
ਨਾਨਕ ਪਾਤ ਖੇਤੀ ਘਰ ਜਾਵੇ ਹੈ।
ਭਾਈ ਇੱਥੇ ਤੇ ਮਾਣ ਮਿਲਦਾ ਹੈ, ਇਹ ਤਾਂ ਉਸ ਮਾਣ ਦਾ ਐਵੇਂ ਥੋੜਾ ਜਿਹਾ ਨਮੂਨਾ ਤੈਨੂੰ ਵਿਖਾਇਆ ਹੈ। ਅਸਲੀ ਮਾਣ ਤੇ ਤੈਨੂੰ ਪ੍ਰਲੋਕ ਵਿੱਚ ਜਾ ਕੇ ਮਿਲੇਗਾ। ਭਾਈ ਗੁਰਦਾਸ ਜੀ ਕਹਿੰਦੇ, ਕੋਈ ਸ਼ਾਹੂਕਾਰ ਹੁੰਦੀ ਕਰ ਦੇਵੇ, ਹੁੰਦੀ ਤੇ ਬੜੀ ਹੌਲੀ ਹੈ, ਪਰ ਜਦੋਂ ਜਾ ਕੇ ਕਿਸੇ ਦੂਜੇ ਸ਼ਾਹੂਕਾਰ ਨੂੰ ਦਈਏ, ਉਹ ਨੋਟਾਂ ਦੀਆਂ ਬੋਰੀਆਂ ਭਰ ਕੇ ਦੇ ਦਿੰਦਾ। ਪ੍ਰਭੂ ਦਾ ਨਾਮ ਵੇਖਣ ਨੂੰ ਤਾਂ ਸਾਨੂੰ ਛੋਟਾ ਜਿਹਾ ਜਾਪਦਾ, ਜਦੋਂ ਪ੍ਰਲੋਕ ਵਿੱਚ ਇਸ ਦਾ ਮੁੱਲ ਪਿਆ ਉਦੋਂ ਇਸ ਜੀਵ ਨੂੰ ਪਤਾ ਲੱਗੇਗਾ ਕਿ ਮੈਂ ਹੋਰ ਨਾਮ ਜਪ ਲੈਂਦਾ।
ਨਾਨਕ ਪਤ ਖੇਤੀ ਘਰ ਜਾਵੇ ਹੈ।
ਉਹੀ ਜੀਵ ਸਹਿਤ ਇੱਜ਼ਤ ਦੇ ਆਪਣੇ ਸਵੈ ਸਰੂਪ ਰੂਪੀ ਘਰ ਵਿੱਚ ਜਾਂਦੇ ਹਨ, ਸੱਚਖੰਡ ਦੇ ਵਾਸੀ ਬਣਦੇ ਹਨ।
ਇਹ ਪ੍ਰਸਾਦ ਆਰੋਗ ਕੰਚਨ ਦੇਹੀ।
ਜਿਸ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਤੇਰਾ ਸਰੀਰ ਅਰੋਗ ਹੈ, ਕੋਈ ਬਿਮਾਰੀ ਨਹੀਂ ਲੱਗੀ, ਨਹੀਂ ਤੇ ਬੜੇ ਬੜੇ ਤਕੜੇ ਸ਼ਾਹੂਕਾਰ, ਲੱਖਾਂ ਕਰੋੜਾਂ ਅਰਬਾਂ ਖਰਬਾਂ ਦੇ ਮਾਲਕ, ਜਿਨ੍ਹਾਂ ਨੂੰ ਸਰੀਰਕ ਰੋਗ ਲੱਗ ਗਏ ਨੇ, ਨਾ ਕੋਈ ਚੱਜ ਦੀ ਚੀਜ਼ ਖਾ ਸਕਦੇ ਨੇ, ਨਾ ਆਰਾਮ ਕਰ ਸਕਦੇ ਨੇ, ਬੜਾ ਸੰਕਟ ਹੈ। ਜੇ ਗਰੀਬੀ ਹੈ ਤਾਂ ਸਰੀਰ ਤਾਂ ਰੋਗਾਂ ਤੋਂ ਬਚਿਆ ਹੋਇਆ ਹੈ ਨਾ, ਨਹੀਂ ਤੇ ਅਸਾਧ ਰੋਗ ਲੱਗ ਜਾਂਦੇ ਹਨ। ਸਾਰੀ ਜ਼ਿੰਦਗੀ ਪਰ ਤੜਫਣਾ ਪੈਂਦਾ ਹੈ। ਜਿਸ ਵਾਹਿਗੁਰੂ ਨੇ ਕਿਰਪਾ ਕਰਕੇ ਤੇਰੇ ਸਰੀਰ ਨੂੰ ਕੋਈ ਰੋਗ ਨਹੀਂ ਲਾਇਆ, ਦੇਹ ਤੇਰੀ ਕੰਚਨ ਵਰਗੀ ਹੈ, ਭਾਵ ਸੋਨੇ ਵਾਂਗੂ ਲਿਸ਼ਕਾਰੇ ਮਾਰਦੀ ਹੈ। ਐਸੇ ਰਾਮ ਜੀ ਦੇ ਨਾਮ ਨਾਲ ਤੂੰ ਆਪਣੇ ਮਨ ਦੀ ਲਿਵ ਮਹਿਣੇ ਬਿਰਤੀ ਨੂੰ ਜੋੜਨਾ ਕਰ।
ਜਿਹੇ ਪ੍ਰਸਾਦ ਤੇਰਾ ਚੋਲਾ ਰਹੇ ਤਾਂ,
ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰਾ ਪਰਦਾ ਬਣਿਆ ਹੋਇਆ ਹੈ, ਲੋਕ ਸਮਝਦੇ ਵੀ ਬੱਲੇ ਬੱਲੇ ਬੜਾ ਧਨਵਾਨ ਹੈ, ਲੋਕ ਤੇਰਾ ਆਦਰ ਕਰਦੇ ਵੀ ਬੜਾ ਧਰਮੀ ਹੈ, ਕਿਉਂਕਿ ਤੇਰੇ ਪਾਪਾਂ ਤੇ ਮਾਲਕ ਨੇ ਪਰਦਾ ਪਾਇਆ ਹੋਇਆ ਹੈ, ਤੇਰੇ ਜਿੰਨੇ ਗੁਨਾਹ ਹਨ ਔਗੁਣ ਹਨ ਉਹਨਾਂ ਨੂੰ ਢੱਕਿਆ ਹੋਇਆ ਹੈ।
ਮਨ ਸੁਖ ਪਾਵੇ ਨੇ ਹਰ ਹਰ ਜਸ ਕਹੇ ਤਾਂ,
ਹੇ ਮਨਾ ਤੂੰ ਸੁਖ ਪਾਵੇਂਗਾ ਸਦੈਵੀ, ਤਦ ਸੁਖ ਪਾਵੇਂਗਾ ਜੇ ਹਰੀ ਹਰ ਦਾ ਨਾਮ ਕਵੇਂਗਾ। ਹਰੀ ਹਰੰਤੀ ਪਾਪਾਨੀ, ਹਰੀ ਦਾ ਨਾਮ ਪਾਪਾਂ ਨੂੰ ਨਾਸ ਕਰਨ ਵਾਲਾ ਹੈ। ਦੁਸ਼ਟ ਚਿੱਤੇ ਰੱਬ ਸਿਮਰਤਾ, ਜਿਨ੍ਹਾਂ ਨੇ ਦੁਸ਼ਟ ਚਿੱਤ ਦੇ ਨਾਲ ਵੀ ਉਸ ਨਾਲ ਸੰਬੰਧ ਜੋੜਿਆ, ਉਹਨਾਂ ਦੇ ਚਿੱਤ ਨੂੰ ਵੀ ਨਾਮ ਨੇ ਸ਼ੁੱਧ ਕਰ ਦਿੱਤਾ ਹੈ।
ਇਹ ਪ੍ਰਸਾਦ ਤੇਰੇ ਸਗਲ ਸ਼ਿਦਰ ਢਾਕੇ,
ਸ਼ਿਦਰ ਕਹਿੰਦੇ ਹਨ ਦੋਸ਼ ਨੂੰ, ਗੁਨਾਹਾਂ ਨੂੰ, ਜਿਹੜੇ ਜਿਹੜੇ ਤੂੰ ਗੁਨਾਹ ਕੀਤੇ ਹਨ, ਜਿਹੜੇ ਜਿਹੜੇ ਤੂੰ ਪਾਪ ਕੀਤੇ ਹਨ, ਜਿਹੜੀਆਂ ਗਲਤੀਆਂ ਜਾਣ ਬੁੱਝ ਕੇ ਕੀਤੀਆਂ ਹਨ, ਉਹਨਾਂ ਤੇਰੇ ਦੋਸ਼ਾਂ ਉੱਤੇ ਸ਼ਿਦਰ ਨਾਮ ਛੇਕਦਾ ਹੈ, ਸੁਰਾਖਦਾ ਹੈ। ਤੇਰੀ ਜ਼ਿੰਦਗੀ ਰੂਪੀ ਨੌਕਾ ਵਿੱਚ ਹਜ਼ਾਰਾਂ ਛੇਕ ਹਨ, ਭਾਵ ਅਨੇਕਾਂ ਛਿਦਰ ਹਨ, ਅਨੇਕਾਂ ਤੇਰੇ ਅੰਦਰ ਕਮੀਆਂ ਕਮਜ਼ੋਰੀਆਂ ਹਨ।
ਪ੍ਰਸਾਦ ਤੇਰੇ ਸਗਲ ਸ਼ਿਦਰ ਢਾਕੇ,
ਉਹ ਸਾਰੇ ਤੇਰੇ ਦੋਸ਼ ਮਾਲਕ ਨੇ ਢੱਕੇ ਹੋਏ ਹਨ।
ਮਨ ਸਰਨੀ ਪਾਰੋ ਠਾਕੁਰ ਪ੍ਰਭ ਤਾਂਕਾ,
ਹੁਣ ਤੇ ਉਸ ਮਾਲਕ ਦੀ ਸ਼ਰਨ ਵਿੱਚ ਪੈ, ਮਾਲਕ ਨੇ ਤੇਰੇ ਦੋਸ਼ ਢੱਕੇ, ਤੂੰ ਉਲਟਾ ਉਹਦੇ ਸਾਹਮਣੇ ਆਕੜਦਾ ਹੈ।
ਇਹ ਪ੍ਰਸਾਦ ਤੁਝ ਕੋ ਨਾ ਪਹੁੰਚਾ,
ਜਿਸ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਤੇਰੇ ਬਰਾਬਰ ਕੋਈ ਪੁੱਜ ਨਹੀਂ ਸਕਦਾ, ਜਦੋਂ ਵੀ ਮੁਕਾਬਲਾ ਹੁੰਦਾ ਤੂੰ ਪਹਿਲੇ ਨੰਬਰ ਤੇ ਹੀ ਆਉਂਦਾ ਹੈ।
ਮਨ ਸਾਸ ਸਾਸ ਸਿਮਰਹੁ ਪ੍ਰਭ ਉੱਚੇ।
ਐਸੇ ਉੱਚੇ ਅਗੰਮ ਪਰਮੇਸ਼ੁਰ ਨੂੰ ਸਵਾਸ ਸਵਾਸ ਜਪਿਆ ਕਰ।
ਹੇ ਪ੍ਰਸਾਦ ਪਾਈ ਦੁਰਲੱਭ ਦੇ,
ਜਿਸ ਵਾਹਿਗੁਰੂ ਦੀ ਰਹਿਮਤ ਦਾ ਸਦਕਾ ਤੂੰ ਦੁਰਲੱਭ ਅਮੋਲਕ ਮਨੁੱਖਾ ਦੇ ਪਾਈ ਹੈ, ਭਈ ਪ੍ਰਾਪਤ ਮਨੁੱਖ ਦੇ ਹੁਰੀਆ।
ਨਾਨਕ ਤਾਂ ਕੀ ਭਗਾ ਤਾਕ ਰਹੇ,
ਐਸੇ ਪ੍ਰਭੂ ਦੀ ਭਗਤੀ ਕਰ ਇੱਕ ਮਨ ਹੋ ਕੇ ਇੱਕ ਚਿੱਤ।
ਹੇ ਪ੍ਰਸਾਦ ਆਪ ਖਣ ਪਹਿਰੀਆ,
ਜਿਸ ਵਾਹਿਗੁਰੂ ਦੀ ਕਿਰਪਾ ਨਾਲ ਸੋਨੇ ਦੀਆਂ ਚੂੜੀਆਂ ਤੇ ਕੜਿਆਂ ਨਾਲ ਤੇਰੀਆਂ ਬਾਹਾਂ ਭਰੀਆਂ ਹੋਈਆਂ ਨੇ, ਕੰਨਾਂ ਵਿੱਚ, ਗਲ ਵਿੱਚ ਛਾਪਾਂ, ਛੱਲੇ ਪੈਰਾਂ ਨੂੰ, ਮੱਥੇ ਉੱਤੇ ਹਰ ਪ੍ਰਕਾਰ ਦੇ ਗਹਿਣੇ ਪਾਉਂਦਾ ਹੈ ਜਿਸ ਵਾਹਿਗੁਰੂ ਦੀ ਕਿਰਪਾ ਨਾਲ।
ਮਨ ਇਸ ਸਿਮਰਤ ਕਿਉਂ ਆਲਸ ਕੀਜਾ,
ਜੇ ਗਹਿਣੇ ਕਿਲੋ ਸੋਨੇ ਦੇ ਹੋਣ ਤੇ ਭਾਰੇ ਨਹੀਂ ਲੱਗਦੇ, ਕਿਰਪਾਨ ਜੇ ਦੋ ਤੋਲਿਆਂ ਦੀ ਹੋਵੇ ਜਾਂ ਸ਼ਟਾਂਕੀ ਦੀ ਜਾਂ ਅੱਧ ਪਾ ਦੀ ਤੇ ਉਹ ਭਾਰੀ ਲੱਗਦੀ ਹੈ। ਭਾਵ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੂੰ ਸੋਨਾ ਪਾਉਂਦਾ ਹੈ, ਉਸ ਵਾਹਿਗੁਰੂ ਦੀ ਕਿਰਪਾ ਨਾਲ ਗੁਰੂ ਦੇ ਪੰਜ ਕਕਾਰ ਵੀ ਰੱਖਿਆ ਕਰ ਅਤੇ ਉਸ ਦਾ ਹਮੇਸ਼ਾ ਸ਼ੁਕਰਾਨਾ ਕਰਿਆ ਕਰ।
ਮਨ ਤਿਸ ਸਿਮਰਤ ਕਿਉਂ ਆਲਸ ਕੀਜਾ,
ਉਸ ਵਾਹਿਗੁਰੂ ਦਾ ਸਿਮਰਨ ਕਰਨ ਲੱਗਿਆ ਕਿਉਂ ਦਲਿੱਦਰ ਕਰਦਾ ਹੈ, ਜਦੋਂ ਹੋਰ ਕੰਮਾਂ ਵਾਸਤੇ ਦਲਿੱਦਰ ਨਹੀਂ ਕਰਦਾ।
ਇਹ ਪ੍ਰਸਾਦ ਅਸਲ ਸਤ ਅਸਵਾਰੀ,
ਜਿਸ ਵਾਹਿਗੁਰੂ ਦੀ ਕਿਰਪਾ ਨਾਲ ਅਸਵ ਨਾਮ ਘੋੜਾ ਤੇ ਹਸਤਮੈਣੇ ਹਾਥੀ, ਹਾਥੀ ਘੋੜਿਆਂ ਦੀ ਸਵਾਰੀ, ਮੋਟਰਸਾਈਕਲ ਤੇ ਕਾਰਾਂ, ਹਵਾਈ ਜਹਾਜ਼ਾਂ ਤੇ ਹੂਟੇ ਲੈਂਦਾ ਹੈ।
ਮਨ ਇਸ ਪ੍ਰਭ ਕੋ ਕਬਹੂ ਨਾ ਵਿਸਾਰੀ,
ਐਸੇ ਮਾਲਕ ਵਾਹਿਗੁਰੂ ਨੂੰ ਕਦੀ ਨਾ ਭੁਲਾਵੀ, ਨਹੀਂ ਤਾਂ ਸਾਰੇ ਸੁੱਖ ਖੁੱਸ ਜਾਣਗੇ।
ਇਹ ਪ੍ਰਸਾਦ ਬਾਗ ਮਿਲਖ ਧਨਾ,
ਜਿਸ ਦੀ ਕਿਰਪਾ ਦਾ ਸਦਕਾ ਬਾਗਾਂ ਦਾ ਮਾਲਕ ਹੈ, ਮਿਲਖਾਂ ਕਹੀਏ ਜਗੀਰਾਂ ਦਾ ਮਾਲਕ ਹੈ, ਬਹੁਤ ਲੰਮੀ ਚੌੜੀ ਜ਼ਮੀਨ ਦੇ ਅੰਦਰ ਬੜੇ ਬੜੇ ਵੱਡੇ ਮਹੱਲ ਬਣਾਏ ਹੋਏ ਹਨ ਤੂੰ ਜਿਨ੍ਹਾਂ ਵਿੱਚ ਰਹਿੰਦਾ ਹੈ।
ਪ੍ਰਭ ਆਪਣੇ ਮਨਾ,
ਐਸੇ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਪਰੋ ਕੇ ਰੱਖ, ਜਿਵੇਂ ਹੀਰੇ ਮੋਤੀ ਜਵਾਹਰਾਤ ਪਰੋ ਕੇ ਗਲ ਵਿੱਚ ਪਾਈ ਦੇ ਹਨ।
ਇਹਨਾਂ ਤੇਰੀ ਮਨ ਬਨਤ ਬਣਾਈ,
ਮਨਾ ਜਿਸ ਵਾਹਿਗੁਰੂ ਨੇ ਤੇਰੀ ਇਹੋ ਜਿਹੀ ਬਣਤਰ ਬਣਾਈ ਹੈ।
ਉਠਤ ਬੈਠਤ
ਉੱਠਦਿਆਂ ਬਹਿੰਦਿਆਂ ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਜਪਿਆ ਕਰ। ਜਿਹੜਾ ਇੱਕ ਹੀ ਅਲੱਖ ਵਾਹਿਗੁਰੂ ਹੈ ਜੋ ਲਖਿਆ ਨਹੀਂ ਜਾਂਦਾ, ਜਿਸ ਦਾ ਅੰਤ ਨਹੀਂ ਪਾਇਆ ਜਾਂਦਾ, ਉਸੇ ਦਾ ਧਿਆਨ ਧਰ।
ਨਾਨਕ ਤੇਰੀ ਰੱਖਾ,
ਜੋ ਐਸ ਲੋਕ ਵਿੱਚ ਅਤੇ ਉਸ ਲੋਕ ਵਿੱਚ ਭਾਵ ਲੋਕ ਤੇ ਪ੍ਰਲੋਕ ਵਿੱਚ ਤੇਰੀ ਰਾਖੀ ਕਰੇਗਾ।
ਇਹ ਪ੍ਰਸਾਦ ਕਰੇ ਪੁੰਨ ਬਹੁਦਾਨ,
ਜਿਸ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਤੂੰ ਦਾਨ ਪੁੰਨ ਕਰਦਾ ਹੈ।
ਆਠ ਪਹਿਰ ਕਰ ਤਿਸ ਕਾ ਧਿਆਨ,
ਮਨਾ ਅੱਠੇ ਹੀ ਪਹਿਰ ਉਸ ਵਾਹਿਗੁਰੂ ਦਾ ਧਿਆਨ ਕਰਿਆ ਕਰ।
ਹੇ ਪ੍ਰਸਾਦ ਤੂੰ ਆਚਾਰ ਵਿਵਹਾਰੀ,
ਜਿਸ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਤੇਰਾ ਸ਼ੁੱਧ ਆਚਾਰ ਅਤੇ ਵਿਵਹਾਰ ਹੈ, ਲੋਕ ਬੜੀ ਸ਼ਲਾਘਾ ਕਰਦੇ ਹਨ।
ਇਸ ਕਰ ਕਹੋ ਸਾਸ ਸਾਸ ਸਿਤਾਰੀ,
ਐਸੇ ਮਾਲਕ ਵਾਹਿਗੁਰੂ ਨੂੰ ਸਵਾਸ ਸਵਾਸ ਜਪਿਆ ਕਰ।
ਇਹ ਪ੍ਰਸਾਦ ਤੇਰਾ ਸੁੰਦਰ ਰੂਪ,
ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰੇ ਸਰੀਰ ਦਾ ਬੜਾ ਸੋਹਣਾ ਸਰੂਪ ਹੈ, ਸਾਰੇ ਲਖ ਤਿੱਖੇ ਹਨ, ਰੰਗ ਤੇਰਾ ਗੋਰਾ ਹੈ। ਉਸ ਅਨੂਪਮ ਵਾਹਿਗੁਰੂ ਨੂੰ ਸਦਾ ਹੀ ਸਿਮਰ, ਸਦਾ ਹੀ ਯਾਦ ਕਰ।
ਪ੍ਰਸਾਦ ਤੇਰੀ ਨੀਤੀ ਜਾਤ
ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੈਨੂੰ ਚੰਗੇ ਘਰਾਣੇ ਟਿਕਾਣੇ ਵਿੱਚ ਜਨਮ ਮਿਲਿਆ ਹੈ, ਜਾਤ ਤੇਰੀ ਉੱਚੀ ਹੈ। ਜੇ ਚੂੜਿਆਂ ਦੇ ਘਰ ਜਨਮ ਲੈ ਲੈਨੂੰ ਤੇ ਇੰਨੀ ਤੇਰੀ ਚੌਧਰਤਾ ਨਹੀਂ ਸੀ ਹੋਣੀ।
ਉਹ ਪ੍ਰਭ ਸਿਮਰਾ ਸਦਾ ਦਿਨ ਰਾਤ,
ਉਸ ਵਾਹਿਗੁਰੂ ਦਾ ਸਿਮਰਨ ਕਰ, ਨਹੀਂ ਤਾਂ ਤੇਰੇ ਨਾਲੋਂ ਉਹ ਚੂੜੇ ਚੰਗੇ ਨੇ ਜਿਨ੍ਹਾਂ ਨੇ ਵਾਹਿਗੁਰੂ ਦਾ ਭਜਨ ਕਰਕੇ ਕੋਈ ਮਰਾਤਬਾ ਹਾਸਲ ਕਰ ਲਿਆ। ਤੂੰ ਉੱਚ ਕੁਲ ਵਿੱਚ ਜਨਮ ਲੈ ਕੇ ਚੰਡਾਲਾਂ ਨਾਲੋਂ ਵੀ ਭੈੜਾ ਹੈ, ਜੇ ਮਾਲਕ ਦਾ ਸਿਮਰਨ ਨਾ ਕਰੇਗਾ।
ਪ੍ਰਸਾਦ ਤੇਰੀ ਪਾਤਰਾ,
ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰੀ ਹਰ ਜਗ੍ਹਾ ਦੇ ਉੱਤੇ ਇੱਜ਼ਤ ਬਣੀ ਹੋਈ ਹੈ, ਲੋਕ ਪ੍ਰਲੋਕ ਵਿੱਚ ਤੇਰੀ ਪਤ ਰਹਿਣੀ ਹੈ।
ਪਰ ਪ੍ਰਸਾਦ ਨਾਨਕ ਜਸੋ ਕਹੈ,
ਗੁਰੂ ਦੀ ਕਿਰਪਾ ਦਾ ਸਦਕਾ ਉਸ ਮਾਲਕ ਵਾਹਿਗੁਰੂ ਦਾ ਜਸ ਗਾਇਨ ਕਰ।
ਇਹ ਪ੍ਰਸਾਦ ਸੁਣੇ ਕਰਮ ਨਾਦ,
ਜਿਸ ਨਿਰੰਕਾਰ ਦੀ ਕਿਰਪਾ ਨਾਲ ਤੇਰੇ ਕੰਨ ਅਜੇ ਬੋਲੇ ਨਹੀਂ ਹੋਏ, ਕੰਨਾਂ ਦੇ ਨਾਲ ਤੂੰ ਨਾਨਾ ਪ੍ਰਕਾਰ ਦੇ ਨਾਦ ਸੁਣਦਾ ਹੈ, ਸ਼ਬਦ ਸੁਣਦਾ ਹੈ, ਗਾਉਣ ਸੁਣਦਾ ਹੈ, ਸਾਜ ਸੁਣਦਾ ਹੈ, ਸੰਗੀਤ ਸੁਣਦਾ ਹੈ।
ਪ੍ਰਸਾਦ ਪੇਖੇ ਬਿਸਮਾਦ,
ਜਿਸ ਨਿਰੰਕਾਰ ਦੀ ਕਿਰਪਾ ਦਾ ਸਦਕਾ ਰੋਜ਼ ਤੂੰ ਨਾਨਾ ਪ੍ਰਕਾਰ ਦੇ ਕੌਂਤਕ ਆਪਣੀਆਂ ਅੱਖਾਂ ਨਾਲ ਅਸਚਰਜ ਕਰ ਦੇਣ ਵਾਲੇ ਵੇਖਦਾ ਹੈ, ਨਾਨਾ ਪ੍ਰਕਾਰ ਦੀਆਂ ਸੈਰਾਂ ਹੁੰਦੀਆਂ ਹਨ ਘਰ ਬੈਠਿਆਂ ਤੈਨੂੰ।
ਇਹ ਪ੍ਰਸਾਦ ਬੋਲੇ ਹੈ ਅੰਮ੍ਰਿਤ ਰਸਨਾ,
ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰੀ ਜ਼ੁਬਾਨ ਅੰਮ੍ਰਿਤ ਵਰਗੇ ਬਚਨ ਬੋਲਦੀ ਹੈ, ਮਿੱਠੇ ਬਚਨ ਬੋਲਦੀ ਹੈ।
ਇਹ ਪ੍ਰਸਾਦ ਸੁਖਾ ਸਹਜੇ ਬਸਨਾ,
ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਦਾ ਸਦਕਾ ਤੇਰਾ ਸੁਖਾਂ ਵਿੱਚ ਵਸਣਾ ਹੋਇਆ ਹੈ।
ਇਹ ਪ੍ਰਸਾਦ ਹਸਤ ਕਰ ਚੱਲੇ,
ਜਿਸ ਨਿਰੰਕਾਰ ਦੀ ਕਿਰਪਾ ਦਾ ਸਦਕਾ ਤੇਰੇ ਹੱਥ ਚੱਲਦੇ ਨੇ, ਭਾਵ ਹੱਥਾਂ ਦੇ ਨਾਲ ਕੰਮ ਕਾਰ ਕਰਦਾ ਹੈ। ਹਸਤ ਕਰ ਚੱਲੇ, ਕਰ ਮੈਣੇ ਕਰੋ, ਕਰੋ ਮੈਣੇ ਕਦਮ, ਕਦਮ ਮੈਣੇ ਪੈਰ, ਭਾਵ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰੇ ਹੱਥ ਪੈਰ ਚੱਲ ਰਹੇ ਹਨ। ਹਸਤ ਕਰ ਚੱਲੇ, ਕਰ ਮੈਣੇ ਕਦਮ, ਭਾਵ ਪੈਰ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਪੈਰਾਂ ਨਾਲ ਚੱਲਦਾ ਹੈ ਅਤੇ ਹੱਥਾਂ ਨਾਲ ਕੰਮ ਕਾਰ ਕਰਦਾ ਹੈ।
ਇਹ ਪ੍ਰਸਾਦ ਸੰਪੂਰਨ ਫਲ ਹੈ,
ਜਿਸ ਨਿਰੰਕਾਰ ਦੀ ਕਿਰਪਾ ਦੁਆਰਾ ਸੰਪੂਰਨ ਫਲਾਂ ਨਾਲ ਫਲੀ ਭੂਤ ਹੈ, ਹਰ ਪ੍ਰਕਾਰ ਦਾ ਫਲ ਧਰਮ ਅਰਥ ਕਾਮ ਮੋਖ ਤੈਨੂੰ ਪ੍ਰਾਪਤ ਹੈ।
ਇਹ ਪ੍ਰਸਾਦ ਕਰਮ ਗਾਤ ਪਾਵੇ,
ਜਿਸ ਨਿਰੰਕਾਰ ਦੀ ਕਿਰਪਾ ਦਾ ਸਦਕਾ ਤੂੰ ਲੋਕਾਂ ਨਾਲੋਂ ਉੱਚੀ ਗਤੀ ਪ੍ਰਾਪਤ ਕਰ ਲਈ ਹੈ, ਪਰਮ ਗਤੀ ਮੁਕਤੀ ਨੂੰ ਪ੍ਰਾਪਤ ਹੋ ਰਿਹਾ ਹੈ, ਮੋਖ ਦੇ ਮਾਰਗ ਤੇ ਚੱਲ ਰਿਹਾ ਹੈ।
ਇਹ ਪ੍ਰਸਾਦ ਸੁਖ ਸਹਿਜ ਸਮਾਵੇ,
ਜਿਸ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਸੁਖ ਵਿੱਚ ਸਮਾਉਣਾ ਕੀਤਾ ਹੈ, ਸਹਿਜ ਅਵਸਥਾ ਦਾ ਸੁਖ ਮਾਣ ਰਿਹਾ ਹੈ, ਭਾਵ ਸਦੈਵੀ ਸੁਖ ਵਿੱਚ ਹੀ ਜਿਉਂ ਜੰਮਿਆ ਹੈ, ਕਦੀ ਤੂੰ ਦੁੱਖ ਨਹੀਂ ਵੇਖਿਆ।
ਐਸਾ ਪ੍ਰਭ ਤਿਆਗ ਅਵਰ ਕਤ ਲਾਗੋ,
ਇਹੋ ਜੇ ਮਾਲਕ ਵਾਹਿਗੁਰੂ ਨੂੰ ਛੱਡ ਕੇ ਤੂੰ ਹੋਰ ਬੰਨੇ ਕਿਉਂ ਟੱਕਰਾਂ ਮਾਰਦਾ ਫਿਰਦਾ ਹੈ, ਹੋਰ ਹੋਰ ਸੇਵਾ ਵਿੱਚ ਕਿਉਂ ਆਪਣਾ ਵਕਤ ਖਰਾਬ ਕਰਦਾ ਹੈ।
ਹੋਰ ਪ੍ਰਸਾਦ ਨਾਨਕ ਮਾਨੇ ਜਾਗੋ,
ਗੁਰੂ ਦੀ ਕਿਰਪਾ ਤਦ ਹੀ ਤੇਰੇ ਤੇ ਹੋਵੇਗੀ। ਗੁਰੂ ਨਾਨਕ ਦੇਵ ਜੀ ਪੰਜਵੇਂ ਸਰੂਪ ਵਿੱਚ ਫਰਮਾਉਂਦੇ ਹਨ, ਜਦੋਂ ਤੂੰ ਮਨ ਕਰਕੇ ਜਾਗ ਉੱਠੇਗਾ, ਅਜੇ ਤਾਂ ਤੇਰੀ ਨੀਂਦ ਨਹੀਂ ਲੈਂਦੀ ਵਾਹਿਗੁਰੂ ਦਾ ਭਜਨ ਕਰਨ ਵਾਸਤੇ, ਜਦੋਂ ਤੂੰ ਪਾਪਾਂ ਵਕਾਰਾਂ ਵਿੱਚੋਂ ਜਾਗ ਜਾਵੇਂਗਾ ਫਿਰ ਤੈਨੂੰ ਸੋਝੀ ਆਵੇਗੀ।
ਇਹ ਪ੍ਰਸਾਦ ਤੂੰ ਪ੍ਰਗਟ ਸੰਸਾਰ,
ਜਿਸ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਤੂੰ ਸਾਰੇ ਸੰਸਾਰ ਵਿੱਚ ਮਸ਼ਹੂਰ ਹੋ ਗਿਆ ਹੈ।
ਐਸਾ ਪ੍ਰਾਪਤ ਮੂਲ ਨਾ
ਐਸੇ ਵਾਹਿਗੁਰੂ ਨੂੰ ਮੁੱਢੋ ਹੀ ਮੂਲੋ ਹੀ ਵਿਸਾਰਨਾ ਨਾ ਕਰ, ਭਾਵ ਉਸ ਨੂੰ ਸਦਾ ਚੇਤੇ ਰੱਖ।
ਇਹ ਪ੍ਰਸਾਦ ਤੇਰਾ ਪ੍ਰਤਾਪ,
ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰਾ ਪ੍ਰਤਾਪ ਸਾਰੇ ਛਾਇਆ ਹੋਇਆ ਹੈ।
ਰੇ ਮਨ ਭੂਰਾ ਤੂੰ ਤਾਂ ਕਉ ਜਾਪ,
ਹੇ ਮੇਰੇ ਮੂਰਖ ਮਨਾ ਉਸ ਵਾਹਿਗੁਰੂ ਦਾ ਜਪ ਕਰਿਆ ਕਰ।
ਜੇ ਪ੍ਰਸਾਦ ਤੇਰੇ ਕਾਰਜ ਪੂਰੇ,
ਜਿਸ ਮਾਲਕ ਦੀ ਕਿਰਪਾ ਨਾਲ ਤੇਰੇ ਸਾਰੇ ਕਾਰਜ ਪੂਰੇ ਹੁੰਦੇ, ਜਿਹੜਾ ਕੰਮ ਸ਼ੁਰੂ ਕਰਦਾ ਵਿਚਕਾਏ ਨਹੀਂ ਰਹਿੰਦਾ, ਪੂਰਾ ਹੋ ਜਾਂਦਾ ਹੈ।
ਜਿਸਾ ਹੇ ਜਾਨ ਮਾਨ ਸਦਾ ਹਜੂਰੇ,
ਉਹਨੂੰ ਹਮੇਸ਼ਾ ਹਾਜ਼ਰ ਨਾਜ਼ਰ ਜਾਣ।
ਇਹ ਪ੍ਰਸਾਦ ਤੂੰ ਪਾਵੇ ਸਾਚ,
ਜਿਸ ਦੀ ਕਿਰਪਾ ਨਾਲ ਤੂੰ ਸੱਚ ਨੂੰ ਪ੍ਰਾਪਤ ਕੀਤਾ ਹੈ।
ਏ ਮਨ ਮੇਰੇ ਤੂੰ ਤਾਂ ਸਿਉ ਰਾਜ,
ਐਸੇ ਮਾਲਕ ਵਾਹਿਗੁਰੂ ਦੀ ਕੀਰਤੀ ਵਿੱਚ ਰਚਿਆ ਰਹੋ, ਲੱਗਾ ਰਹੋ।
ਇਹ ਪ੍ਰਸਾਦ ਸਭ ਕੀ ਗੱਤ ਹੋਏ,
ਜਿਸ ਦੀ ਕਿਰਪਾ ਨਾਲ ਸਾਰਿਆਂ ਦੀ ਕਲਿਆਣ ਹੋ ਰਹੀ ਹੈ।
ਜਪ ਸੋਏ,
ਐਸੇ ਮਾਲਕ ਵਾਹਿਗੁਰੂ ਦਾ ਜਾਪ ਜਪਦਾ ਹੀ ਰਹੋ।
ਆਪ ਜਪਾਏ ਜਪਾ ਸੁਣਾਓ,
ਐਦਾਂ ਵੀ ਅਰਦਾਸ ਕਰਿਆ ਕਰਕੇ, ਮਹਾਰਾਜ ਤੁਸੀਂ ਮਿਹਰ ਕਰੋ ਤਾਂ ਅਸੀਂ ਨਾਮ ਜਪ ਸਕਦੇ ਹਾਂ।
ਆਪੇ ਗਾਵਾਏ ਸੋ ਹਰ ਗੁਣ ਗਾਓ,
ਤੂੰ ਐਵੇਂ ਆਕੜ ਨਾਲ ਨਾ ਭਰ ਵੀ ਮੈਂ ਬੜਾ ਨਾਮ ਜਪਦਾ, ਇਹ ਤਾਂ ਤੇਰੇ ਤੇ ਉਸ ਮਾਲਕ ਦੀ ਕਿਰਪਾ ਹੈ ਜੋ ਤੇਰੇ ਤੋਂ ਨਾਮ ਜਪਾ ਰਿਹਾ ਹੈ।
ਪ੍ਰਭ ਕਿਰਪਾ ਤੇ ਹੋਏ ਪ੍ਰਗਾਸ,
ਪ੍ਰਭੂ ਦੀ ਮਿਹਰ ਦੁਆਰਾ ਤੇਰੇ ਹਿਰਦੇ ਵਿੱਚ ਗਿਆਨ ਦਾ ਪ੍ਰਗਾਸ ਹੋਇਆ ਹੈ।
ਪ੍ਰਭੂ ਦਇਆ ਤੇ ਕਮਲ ਵਿਗਾਸ,
ਮਾਲਕ ਦੀ ਦਿਆਲਤਾ ਦਾ ਸਦਕਾ ਹਿਰਦਾ ਕਮਲ ਖਿੜਦਾ ਹੈ।
ਪ੍ਰਭ ਸੋ ਪ੍ਰਸੰਨ ਬਸਾ ਮਨ ਸੋਏ,
ਪ੍ਰਭੂ ਉਹਦੇ ਤੇ ਪ੍ਰਸੰਨ ਹੈ ਜਿਹਦੇ ਮਨ ਵਿੱਚ ਮਾਲਕ ਵਸ ਜਾਵੇ।
ਪ੍ਰਭ ਦਇਆ ਤੇ ਮਤ ਉੱਤਮ ਹੋਏ,
ਪ੍ਰਭੂ ਦੀ ਦਿਆਲਤਾ ਕਰਕੇ ਮਤ ਉੱਤਮ ਹੁੰਦੀ ਹੈ ਸ੍ਰਿਸ਼ਟ।
ਸਰਬ ਨਿਧਾਨ ਪ੍ਰਭ ਤੇਰੀ ਮਾਇਆ,
ਸਾਰੇ ਦੁਨੀਆ ਦੇ ਖਜ਼ਾਨੇ ਤੇਰੀ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ।
ਆਪੋ ਕਹੂ ਨਾ ਕਿਨਹੂ ਲਿਆ,
ਆਪਣੇ ਆਪ ਕਿਸੇ ਨੇ ਕੁਝ ਨਹੀਂ ਲਿਆ ਕਦੀ ਵੀ।
ਜਿਤ ਜਿਤ ਲਾਵੋ ਚਿਤ ਲਗ ਹੈ ਹਰ ਨਾਥ,
ਜਿੱਧਰ ਆਪ ਲਾਉਂਦੇ ਹੋ ਹੇ ਨਾਥ ਮਾਲਕ, ਜੀਵ ਉੱਧਰ ਹੀ ਲੱਗ ਰਹੇ ਹਨ।
ਨਾਨਕ ਇਨਕਾ ਕਹੂ ਨਾ
ਸ੍ਰਿਸ਼ਟ,
ਸਰਬ ਨਿਧਾਨ ਪ੍ਰਭ ਤੇਰੀ ਮਾਇਆ,
ਸਾਰੇ ਦੁਨੀਆ ਦੇ ਖਜ਼ਾਨੇ ਤੇਰੀ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ।
ਆਪੋ ਕਹੂ ਨਾ ਕਿਨਹੂ ਲਿਆ,
ਆਪਣੇ ਆਪ ਕਿਸੇ ਨੇ ਕੁਝ ਨਹੀਂ ਲਿਆ ਕਦੀ ਵੀ।
ਜਿਤ ਜਿਤ ਲਾਵੋ ਚਿਤ ਲਗ ਹੈ ਹਰ ਨਾਥ,
ਜਿੱਧਰ ਆਪ ਲਾਉਂਦੇ ਹੋ ਹੇ ਨਾਥ ਮਾਲਕ, ਜੀਵ ਉੱਧਰ ਹੀ ਲੱਗ ਰਹੇ ਹਨ।
ਨਾਨਕ ਇਨਕਾ ਕਛੂ ਨਾ ਹਾਥ,
ਇਹਨਾਂ ਵਿਚਾਰੇ ਜੀਵਾਂ ਦੇ ਭਲਾ ਹੱਥ ਵਸ ਕੀ ਗੱਲ ਹੈ, ਭਾਵ ਇਹ ਕਿਹੜੇ ਬਾਗ ਦੀ ਮੂਲੀ ਹਨ ਜੋ ਆਪਣੀ ਮਰਜ਼ੀ ਕਰ ਸਕਣ। ਸੇਵਕ ਉਹ ਹੈ ਜੋ ਮਾਲਕ ਦੇ ਹੁਕਮ ਵਿੱਚ ਚੱਲਦਾ ਹੈ, ਜੋ ਮਾਲਕ ਨੂੰ ਭਾਉਂਦਾ ਹੈ ਉਸੇ ਵਿੱਚ ਹੀ ਆਪਣਾ ਭਲਾ ਆਪਣੀ ਸਦਗਤੀ ਸਮਝਦਾ ਹੈ। ਇਸ ਸੁਖਮਣੀ ਸਾਹਿਬ ਦੀ ਛੇਵੀਂ ਅਸ਼ਟਪਦੀ ਅੰਦਰ ਦਾਤਾਰ ਸਤਿਗੁਰੂ ਜੀ ਨੇ ਸਾਨੂੰ ਅੱਠੇ ਪੈਰ ਮਾਲਕ ਦੀ ਮਹਿਮਾ ਕਰਨ ਦਾ ਉਪਦੇਸ਼ ਦਿੱਤਾ ਹੈ। ਜੇ ਐਸੀ ਮਹਿਮਾ ਅਸੀਂ ਕਰਾਂਗੇ ਤਾਂ ਸਾਡੇ ਪੰਜੇ ਹੀ ਵਿਕਾਰ ਦਾਸ ਬਣ ਕੇ ਸੇਵਾ ਵਿੱਚ ਹਾਜ਼ਰ ਹੋ ਜਾਣਗੇ, ਜੋ ਸਾਨੂੰ ਅਨੇਕ ਪ੍ਰਕਾਰ ਦਾ ਕਸ਼ਟ ਦਿੰਦੇ ਹਨ।
ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ, ਅਗਮ ਆਗਾਦ ਪਾਰ ਬ੍ਰਹਮ ਸੋਏ।
ਅਕਾਲ ਪੁਰਖ ਵਾਹਿਗੁਰੂ ਅਗਮ ਗਮਤਾ ਤੋਂ ਰਹਿਤ ਹੈ, ਆਵਾਦ ਬੜਾ ਡੂੰਘਾ ਹੈ ਜਿੱਥੇ ਬੁੱਧੀ ਨਹੀਂ ਪਹੁੰਚਦੀ। ਸਰੀਰ ਦੀ ਪਕੜ ਤੋਂ ਵੀ ਪਰੇ ਹੈ ਬੁੱਧ ਵੀ ਜਿਸ ਨੂੰ ਪਕੜ ਨਹੀਂ ਸਕਦੀ। ਐਸਾ ਕੌਣ ਹੈ ਪਾਰ ਬ੍ਰਹਮ ਪਰਾ ਰੂਪ ਆਦਿ ਕਾਲ ਤੋਂ ਅਨਾਦੀ ਪ੍ਰਭੂ।
ਜੋ ਕਹਾ ਸੋ ਮੁਕਤਾ ਹੋਏ।
ਐਸੇ ਵਾਹਿਗੁਰੂ ਦੀਆਂ ਖੂਬੀਆਂ ਬੇਅੰਤ ਹਨ। ਜੋ ਵੀ ਅਕਾਲ ਪੁਰਖ ਦਾ ਜਤ ਕਰਦਾ ਹੈ ਉਹ ਪ੍ਰਾਣੀ ਮੁਕਤ ਹੋ ਜਾਂਦਾ ਹੈ, ਜੰਮਣ ਮਰਨ ਦੇ ਕਲੇਸ਼ਾਂ ਤੋਂ ਸੁਰਖਰੂ ਹੁੰਦਾ ਹੈ।
ਸੋਹਣਾ ਮੀਤਾ ਨਾਨਕ ਬਿਨਵੰਤਾ।
ਬਿਨਵੰਤਾ ਦਾ ਅਰਥ ਹੈ ਬਖਿਆਨ ਕਰਨਾ, ਬਿਨੈ ਕਰਨੀ, ਉਚਾਰਨ ਕਰਨਾ, ਅਰਦਾਸ ਕਰਨੀ। ਅਕਾਲ ਪੁਰਖ ਦੀਆਂ ਸਿਫਤਾਂ ਗੁਰੂ ਅਰਜਨ ਦੇਵ ਜੋ ਗੁਰੂ ਨਾਨਕ ਦੀ ਪੰਜਵੀਂ ਜੋਤ ਹਨ ਆਪਣੀ ਰਚਨਾ ਤੋਂ ਬਿਆਨ ਕਰ ਰਹੇ ਹਨ।
ਸਾਧ ਜਨਾ ਕੀ ਅਚਰਜ ਕਥਾ।
ਜੋ ਸਾਧ ਹਨ ਉਹਨਾਂ ਦੀ ਕਥਾ ਬੜੀ ਅਚਰਜ ਹੈ। ਉਹ ਆਪ ਅਸਚਰਜ ਹੋਣਗੇ ਤਦ ਹੀ ਕਥਾ ਉਹਨਾਂ ਦੀ ਅਸਚਰਜ ਭਰੀ ਹੈ। ਉਸ ਦੀ ਵਿਆਖਿਆ ਸਰਵਣ ਕਰੋ।
ਅਸ਼ਟਪਦੀ
ਅੱਠ ਅੱਠ ਪਦਾਂ ਵਾਲੇ ਸ਼ਬਦ ਜੋ ਗੌੜੀ ਸੁਖਮਣੀ ਅੰਦਰ ਆ ਰਹੇ ਹਨ ਇਹ ਸੱਤਵੀਂ ਅਸ਼ਟਪਦੀ ਹੈ ਜਿਸ ਅੰਦਰ ਸੰਤਾਂ ਦੀ ਮਹਿਮਾ ਹੈ। ਅੱਠਵੀਂ ਅਸ਼ਟਪਦੀ ਅੰਦਰ ਬ੍ਰਹਮ ਗਿਆਨੀ ਲੋਕਾਂ ਦੀ ਅਵਸਥਾ ਦਾ ਵਰਣਨ ਆਵੇਗਾ। ਸੋ ਸੰਤਾਂ ਦੀ ਮਹਿਮਾ ਵਿੱਚ ਫਰਮਾਉਂਦੇ ਹਨ
ਸਾਧ ਕਾ ਸੰਗ ਮੁਖ ਉਜਲ ਹੋਤਾ।
ਇਸ ਲੋਕ ਦੀ ਗੱਲ ਨਹੀਂ ਪ੍ਰਲੋਕ ਵਿੱਚ ਵੀ ਭਾਵ ਇੱਥੇ ਵੀ ਅਤੇ ਉੱਥੇ ਵੀ ਉਸੇ ਦਾ ਮੂੰਹ ਉਜਾਗਰ ਹੁੰਦਾ ਹੈ ਜੋ ਸਾਧਾਂ ਦੀ ਸੇਵਾ ਕਰਦਾ ਹੈ।
ਸਾਧ ਸੰਗ ਮਲ ਸਗਲੀ ਖੋਤਾ।
ਸਾਧਾਂ ਦੀ ਸੰਗਤ ਕਰਨ ਨਾਲ ਜੀਵ ਆਪਣੇ ਜਨਮਾਂ ਜਨਮਾਂਤਰਾਂ ਦੀ ਪਾਪਾਂ ਦੀ ਮੈਲ ਧੋ ਲੈਂਦਾ ਹੈ।
ਸਾਧ ਕਾ ਸੰਗ ਮਿਟਾਏ ਅਭਿਮਾਨ।
ਸਾਧਾਂ ਦਾ ਸੰਗ ਕਰਨ ਨਾਲ ਹੰਕਾਰ ਨਾਸ ਹੋ ਜਾਂਦਾ ਹੈ।
ਸਾਧ ਕਾ ਸੰਗ ਪ੍ਰਗਟਾ ਸੁਗਿਆਨ।
ਸਾਧੂਆਂ ਦੀ ਸੰਗਤ ਹਿਰਦੇ ਵਿੱਚ ਗਿਆਨ ਦਾ ਸੂਰਜ ਚੜ੍ਹਾ ਦਿੰਦੀ ਹੈ।
ਸਾਧ ਕਾ ਸੰਗ ਬੁਝਾਏ ਪ੍ਰਭ ਨਿਰਾਲ।
ਸਾਧ ਸੰਗਤ ਕਰਨ ਨਾਲ ਜਿਸ ਸਾਰੀ ਸੰਗਤ ਵਿੱਚ ਇੱਕ ਵੀ ਸਾਧ ਹੋਵੇ ਤਾਂ ਸਾਧ ਸੰਗਤ, ਜੇ ਇੱਕ ਵੀ ਸਾਧ ਨਾ ਹੋਵੇ ਤਾਂ ਇਕੱਠ ਕਿਹਾ ਜਾ ਸਕਦਾ ਹੈ। ਸਾਧ ਸੰਗਤ ਉਸ ਦਾ ਨਾਮ ਜਿੱਥੇ ਸੰਤ ਮੰਡਲੀ ਇਕੱਠੀ ਹੁੰਦੀ ਹੈ।
ਸਾਧ ਕੈ ਸੰਗ ਬੁਝਾਇ ਪ੍ਰਭ ਨਿਰਾਲ।
ਜੀਵ ਪ੍ਰਭੂ ਨੂੰ ਲਾਗੇ ਬੁਝ ਲੈਂਦਾ ਹੈ, ਲਾਗੇ ਤੋਂ ਲਾਗੇ ਵੇਖ ਲੈਂਦਾ ਹੈ।
ਸਾਧ ਸੰਗ ਸਭ ਹੋਸਨ ਦੇਰਾ।
ਸਾਧੂਆਂ ਦੀ ਸੰਗਤ ਕਰਨ ਨਾਲ ਸਾਰਾ ਨਿਸਤਾਰਾ ਹੋ ਜਾਂਦਾ, ਨਿਬੇੜਾ ਹੋ ਜਾਂਦਾ, ਭਾਵ ਸਾਰਾ ਜਬ ਵੀ ਮੁੱਕ ਜਾਂਦਾ ਹੈ।
ਸਾਧ ਕੈ ਸੰਗ ਪਾਏ ਨਾਮ ਰਤਨ।
ਕਿਉਂਕਿ ਸਾਧੂਆਂ ਦੀ ਸੰਗਤ ਦੁਆਰਾ ਨਾਮ ਰੂਪੀ ਰਤਨ ਦੀ ਪ੍ਰਾਪਤੀ ਹੁੰਦੀ ਹੈ। ਇਹ ਨਾਮ ਦੀ ਸ਼ਕਤੀ ਦੁਆਰਾ ਨਿਬੇੜਾ ਵਰਨ ਆਸ਼ਰਮ ਦਾ, 84 ਲੱਖ ਜੂਨਾਂ ਦੇ ਚੱਕਰਾਂ ਦਾ, ਜੰਮਣ ਮਰਨ ਦਾ ਸਭ ਖਤਮ ਹੋ ਜਾਂਦਾ ਹੈ।
ਸਾਧ ਕੈ ਸੰਗ ਏਕ ਉਪਰ ਜਤਨ।
ਸਾਧੂਆਂ ਦੀ ਸੰਗਤ ਕਰਨ ਨਾਲ ਇੱਕ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਸੇ ਦੇ ਅੰਦਰ ਮਨ ਦਾ ਨਿਸ਼ਚਾ ਪਰਪੱਕ ਹੋ ਜਾਂਦਾ ਹੈ ਅਤੇ ਮਨੁੱਖ ਇੱਕ ਹੀ ਯਤਨ ਕਰਦਾ ਹੈ ਮਾਲਕ ਦੀ ਪ੍ਰਾਪਤੀ ਦਾ।
ਸਾਧ ਕੀ ਮਹਿਮਾ ਵਰਨਾ ਕੌਣ ਪਰਾਮੀ।
ਸੱਚ ਤਾਂ ਇਹ ਹੈ
ਕਿ ਸੰਤਾਂ ਦੀ ਮਹਿਮਾ ਦਾ ਵਰਣਨ ਹੀ ਕੌਣ ਕਰ ਸਕਦਾ ਹੈ।
ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ।
ਜਿਹੜੀ ਸੰਤਾਂ ਦੀ ਮਹਿਮਾ ਹੈ ਉਹ ਤਾਂ ਪ੍ਰਭੂ ਵਿੱਚ ਅਭੇਦ ਹੈ, ਭਾਵ ਸੰਤ ਅਨੰਤ ਹੈ ਅੰਤਰ ਨਾਹੀ। ਸੰਤਾਂ ਵਿੱਚ ਤੇ ਪ੍ਰਭੂ ਵਿੱਚ ਕੋਈ ਅੰਤਰਾ ਨਹੀਂ, ਪਰ ਇਸ ਸੱਚਾਈ ਨੂੰ ਵਿਰਲੇ ਵਿਰਲੇ ਮਨੁੱਖਾਂ ਨੇ ਸਮਝਿਆ ਹੈ। ਸਤਿਗੁਰੂ ਜੀ ਦੇ ਪਾਸ ਕਈ ਵਾਰ ਸੰਤਾਂ ਦੀ ਮਹਿਮਾ ਸੁਣ ਸੁਣ ਕੇ ਸਿੱਖਾਂ ਨੇ ਪ੍ਰਾਰਥਨਾ ਕੀਤੀ ਤਾਂ ਗੁਰਦੇਵ ਉਸ ਦੀ ਵਿਆਖਿਆ ਕਰਦੇ ਹਨ ਕਿ ਜਿਨ੍ਹਾਂ ਨੂੰ ਅਸੀਂ ਸੰਤ ਸਮਝੀ ਬੈਠੇ ਹਾਂ ਉਹ ਸੰਤ ਨਹੀਂ। ਉਹਨਾਂ ਦੇ ਲੱਛਣਾਂ ਤੋਂ ਪਤਾ ਲੱਗੇਗਾ ਕਿ ਲੱਛਣ ਸੰਤਾਂ ਵਾਲੇ ਹਨ ਜਾਂ ਅਸੰਤਾਂ ਵਾਲੇ। ਮਹਾਰਾਜ ਫਿਰ ਆਪ ਦੱਸੋ ਸੰਤਾਂ ਦੇ ਕੀ ਲੱਛਣ ਹਨ, ਤਾਂ ਪੰਚਮ ਪਾਤਸ਼ਾਹ ਫਰਮਾਉਂਦੇ ਹਨ, ਹਉ ਬਲਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਉ। ਤੇਰੇ ਸੰਤਾਂ ਤੋਂ ਮੈਂ ਸਦਕੇ ਹਾਂ ਜਿਨ੍ਹਾਂ ਨੇ ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਮੋਹ ਅਤੇ ਹੰਕਾਰ ਨੂੰ ਪੀ ਕੇ ਰੱਖ ਛੱਡਿਆ ਹੈ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰ ਹੈ ਕਲਮਲ। ਸਾਰੇ ਪਾਪ ਦੂਰ ਹੋ ਜਾਂਦੇ ਸੰਤਾਂ ਨੂੰ ਵੇਖਣ ਨਾਲ ਹੀ। ਇਸ ਵਾਸਤੇ ਬੇਅੰਤ ਥਾਵਾਂ ਉੱਤੇ ਸੰਤਾਂ ਦੀ ਮਹਿਮਾ ਹੈ। ਮਹਾਰਾਜ ਲੰਮੀ ਚੌੜੀ ਵਿਆਖਿਆ ਵਿੱਚ ਨਾ ਸਾਨੂੰ ਪਾਓ, ਚੋਣਵੀਆਂ ਗੱਲਾਂ ਦੱਸ ਦਿਓ ਵੀ ਸੰਤਾਂ ਦੇ ਮੋਟੇ ਮੋਟੇ ਕੀ ਲੱਛਣ ਹਨ। ਗੁਰਦੇਵ ਸਲੋਕ ਸਹਿਜ ਕਿਰਤੀ ਅੰਦਰ 6 ਲੱਛਣ ਸੰਤਾਂ ਦੇ ਦੱਸਦੇ ਹਨ ਜਿਨ੍ਹਾਂ ਦਾ ਅਸਲੀ ਨਾਮ ਸਾਧ ਹੈ। ਅੱਛਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸੁਖਮਣੀ ਦੀ 7ਵੀਂ ਅਸ਼ਟਪਦੀ ਅੰਦਰ ਸੰਤਾਂ ਦੀ ਮਹਿਮਾ ਬਿਆਨ ਕਰ ਰਹੇ ਹਨ। ਸਾਧੂਆਂ ਦੀ ਸੰਗਤ ਕਰਨ ਨਾਲ ਜਿਹੜਾ ਮਨ ਗੋਚਰਾ ਨਹੀਂ ਹੁੰਦਾ ਉਹ ਵਾਹਿਗੁਰੂ ਮਿਲ ਪੈਂਦਾ ਹੈ। ਸੰਤਾਂ ਦੀ ਸੰਗਤ ਕਰਨ ਨਾਲ ਜੀਵ ਨਿਤਾ ਪ੍ਰਤੀ ਪ੍ਰਫੁੱਲਤ ਹੁੰਦਾ ਹੈ, ਖੇੜੇ ਵਿੱਚ ਆਉਂਦਾ ਹੈ, ਵਾਧਾ ਫੁੱਲਦਾ ਹੈ।
ਸਾਧਕਾ ਸੰਗ ਆਵੇ ਬਸ ਪੰਚਾ,
ਇਹ 5 ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਾਬੂ ਵਿੱਚ ਹੋ ਜਾਂਦੇ ਹਨ।
ਸਾਧ ਸੰਗ ਅੰਮ੍ਰਿਤ ਰਸ ਪੁੰਚਾ,
ਸਾਧੂਆਂ ਦੀ ਸੰਗਤ ਕਰਨ ਨਾਲ ਨਾਮ ਅੰਮ੍ਰਿਤ ਕਰਕੇ ਜੀਵ ਤ੍ਰਿਪਤ ਹੋ ਜਾਂਦਾ ਹੈ, ਪੁੰਚਾ ਮੈਣੇ ਭੋਗਦਾ ਹੈ।
ਸਾਧ ਸੰਗ ਹੋਏ ਸਭ ਕੀ ਰੇਣਾ,
ਸਾਧੂਆਂ ਦੀ ਸੰਗਤ ਕਰਨ ਨਾਲ ਜੀਵ ਸਾਰਿਆਂ ਦੇ ਮਨ ਦੀ ਧੂੜ ਹੋ ਜਾਂਦਾ ਹੈ।
ਸਾਧ ਕਾ ਸੰਗ ਮਨੋਹਰ ਪੈਨ,
ਸੰਤਾਂ ਦੀ ਸੰਗਤ ਕਰਨ ਵਾਲੇ ਦੇ ਬਚਨ ਬੜੇ ਮਿੱਠੇ ਹੁੰਦੇ ਹਨ।
ਸਾਧ ਕਾ ਸੰਗ ਨਾ ਕਤ ਮੂੰਹ ਪਾਵੈ,
ਸਾਧ ਸੰਗਤ ਕਰਨ ਵਾਲਾ ਸਾਧੂਆਂ ਦੀ ਸੰਗਤ ਜਿਸ ਨੇ ਕਰ ਲਈ ਹੈ ਉਹਦਾ ਮਨ ਫਿਰ ਡੱਕੇ ਡੋਲੇ ਨਹੀਂ ਖਾਂਦਾ, ਮਨ ਵੱਜ ਜਾਂਦਾ ਹੈ।
ਸਾਧ ਸੰਗੇ ਅਸ ਸਿੱਤ ਮਨ ਪਾਵੈ,
ਸਾਧੂਆਂ ਦੀ ਸੰਗਤ ਕਰਨ ਨਾਲ ਮਨ ਨੂੰ ਅਸਥਿਤੀ ਟਕਾ ਪ੍ਰਾਪਤ ਹੋ ਜਾਂਦਾ ਹੈ।
ਸਾਧ ਕਾ ਸੰਗ ਮਾਇਆ ਤੇ ਭਿੰਨ,
ਸਾਧ ਦੀ ਸੰਗਤ ਕਰਨ ਨਾਲ ਜੀਵ ਮਾਇਆ ਤੋਂ ਉੱਚਾ ਉੱਠ ਜਾਂਦਾ ਹੈ, ਮਾਇਆ ਦਾ ਪ੍ਰਭਾਵ ਉਸਦੇ ਮਨ ਨੂੰ ਆਪਣੇ ਕਾਬੂ ਨਹੀਂ ਕਰਦਾ।
ਸਾਧ ਸੰਗ ਨਾਨਕ ਪ੍ਰਭ ਤੋਂ ਪ੍ਰਸੰਨ,
ਸਾਧੂਆਂ ਦੀ ਸੰਗਤ ਕੀਤਿਆਂ ਹੀ ਪ੍ਰਭੂ ਪ੍ਰਸੰਨ ਹੁੰਦਾ ਹੈ।
ਸਾਧ ਸੰਗ ਦੁਸ਼ਮਣ ਸਭ ਮੀਤ,
ਸਾਧੂਆਂ ਦੀ ਸੰਗਤ ਕਰਕੇ ਸੰਤਾਂ ਵਾਲੇ ਜਿਉਂ ਜਿਉਂ ਗੁਣ ਆਉਂਦੇ ਨੇ ਤਿਉਂ ਤਿਉਂ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਹਨ।
ਸਾਧੂ ਕਾ ਸੰਗ ਮਹਾਪੁਨੀਤ,
ਸਾਧੂਆਂ ਦੀ ਸੰਗਤ ਕਰਨ ਨਾਲ ਮਹਾਨ ਪਵਿੱਤਰ ਜੀਵਾਤਮਾ ਦੇ ਸੰਯੁਕਤ ਹੋ ਜਾਂਦਾ ਹੈ, ਇਹ ਜੀਵ ਮਨ ਸ਼ੁੱਧ ਕਰ ਲੈਂਦਾ ਹੈ।
ਸਾਧ ਸੰਗ ਕਿਸ ਸਿਉ ਨਹੀਂ ਬੈਰ।
ਸਾਧੂ ਦੀ ਸੰਗਤ ਕਰਨ ਵਾਲੇ ਦਾ ਕਿਸੇ ਨਾਲ ਵੈਰ ਨਹੀਂ ਰਹਿੰਦਾ। ਸਭ ਕੋ ਮੀਤ ਹਮੇ ਆਪਣ ਕੀਨਾ, ਹਮ ਸਭਨਾ ਕੇ ਸਾਜਨ।
ਸਾਧ ਕਾ ਸੰਗ ਨਾ ਬੀਗਾ ਪੈਰ।
ਸਾਧੂਆਂ ਦੀ ਸੰਗਤ ਕਰਨ ਵਾਲਾ ਪੈਰ ਵਿੰਗਾ ਨਹੀਂ ਰੱਖਦਾ, ਭਾਵ ਕੁਸੰਗਤ ਵਿੱਚ ਨਹੀਂ ਜਾਂਦਾ, ਖੋਟੇ ਬੰਨੇ ਨਹੀਂ ਜਾਂਦਾ, ਖੋਟੇ ਆਚਰਨ ਤੋਂ ਬਚਿਆ ਰਹਿੰਦਾ ਹੈ, ਵਿਪਰਜੇ ਕੰਮ ਨਹੀਂ ਕਰਦਾ, ਧਰਮ ਦੇ ਜੋ ਅਸੂਲ ਹਨ ਉਹਨਾਂ ਦੀ ਉਲੰਘਣਾ ਨਹੀਂ ਕਰਦਾ।
ਸਾਧ ਕਾ ਸੰਗ ਨਾਹੀਂ ਕੋ ਮੰਦਾ।
ਜੋ ਸਾਧੂਆਂ ਦੀ ਸੰਗਤ ਕਰਨ ਵਾਲਾ ਉਸਨੂੰ ਕੋਈ ਮੰਦਾ ਭਾਵ ਭੈੜਾ ਨਹੀਂ ਦਿਸਦਾ।
ਸਾਧ ਸੰਗ ਜਾਣੇ ਪਰਮਾਨੰਦਾ।
ਉਹ ਤਾਂ ਸਾਰਿਆਂ ਵਿੱਚ ਹੀ ਪਰਮ ਆਨੰਦ ਦੇ ਦੇਣ ਵਾਲਾ ਵਾਹਿਗੁਰੂ ਸਮਾਇਆ ਹੋਇਆ ਵੇਖਦਾ ਹੈ। ਸਾਧੂਆਂ ਦੀ ਸੰਗਤ ਕਰਨ ਵਾਲੇ ਕੋਲੋਂ ਕੋਈ ਮੰਦ ਕਰਮ ਨਹੀਂ ਹੁੰਦਾ।
ਸਾਧ ਕਾ ਸੰਗ ਨਾਹੀਂ ਹਉ ਪਾਪ।
ਸਾਧੂਆਂ ਦੀ ਸੰਗਤ ਕਰਨ ਨਾਲ ਹਉਮੈ ਦਾ ਤਾਪ ਨਹੀਂ ਚੜਦਾ, ਹੰਕਾਰ ਤੋਂ ਬਚ ਜਾਂਦਾ ਹੈ।
ਸਾਧ ਕਾ ਸੰਗ ਪਜਾ ਸਭ ਆਪ।
ਆਪਣਾ ਆਪ ਆਪਣੀ ਅਪਣਤ ਆਪਣਾ ਹੰਕਾਰ ਤਿਆਗ ਦਿੰਦਾ ਹੈ ਉਹ ਜੀਵ ਜਿਹਨੂੰ ਸਾਧ ਦੀ ਸੰਗਤ ਹੈ।
ਆਪੇ ਜਾਣ ਸਾਧ ਵਡਾਈ।
ਸਾਧਾਂ ਦੀ ਵਡਾਈ ਨੂੰ ਤੇ ਨਿਰੰਕਾਰ ਆਪ ਹੀ ਜਾਣਦਾ। ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ ਕਿ ਅਸੀਂ ਕਿਵੇਂ ਵਰਣਨ ਕਰਕੇ ਦੱਸੀਏ, ਪੂਰੀ ਵਡਿਆਈ ਹੁੰਦੀ ਨਹੀਂ।
ਨਾਨਕ ਸਾਧ ਪ੍ਰਭੂ ਬਣ ਆਈ।
ਕਿਉਂਕਿ ਸਾਧਾਂ ਦੀ ਪਰਮੇਸ਼ੁਰ ਨਾਲ ਬਣੇ ਆਉਂਦੀ ਹੈ। ਪਰਮੇਸ਼ੁਰ ਸਾਧੂਆਂ ਤੇ ਫੁੱਲ ਦਿਆਲ ਰਹਿੰਦਾ ਹੈ।
ਸਾਧ ਕਾ ਸੰਗ ਨਾ ਕਦਹੂ ਧਾਵੈ।
ਸਾਧੂਆਂ ਦੀ ਸੰਗਤ ਕਰਨ ਨਾਲ ਇੱਧਰ ਉੱਧਰ ਧੌਣਾ ਨੱਸਣਾ ਨਹੀਂ ਪੈਂਦਾ, ਜੰਮਣ ਮਰਨ ਦੀ ਕੈਦ ਨਰਕਾਂ ਸੁਰਗਾਂ ਵਿੱਚ ਨਹੀਂ ਜਾਣਾ ਪਵੇਗਾ।
ਸਾਧ ਕਾ ਸੰਗ ਸਦਾ ਸੁਖ ਪਾਵੈ।
ਸਾਧੂਆਂ ਦੀ ਸੰਗਤ ਵਿੱਚ ਹਮੇਸ਼ਾ ਹੀ ਸੁਖ ਨਸੀਬ ਹੈ।
ਸਾਧ ਸੰਗ ਬਸਤ ਅਗੋਚਰ ਲਹੈ।
ਸਾਧ ਸੰਗਤ ਵਿੱਚ ਵਸਣ ਵਾਲਾ ਅਗੋਚਰ ਵਸਤੂਆਂ ਪ੍ਰਾਪਤ ਕਰ ਲੈਂਦਾ ਹੈ, ਜਿਹੜੇ ਗੁਣ ਪ੍ਰਭੂ ਨਾਲ ਮਿਲਾ ਦਿੰਦੇ ਹਨ।
ਸਾਧੂ ਕਾ ਸੰਗ ਅਜਰ ਸਹਿ।
ਸਾਧੂਆਂ ਦੀ ਸੰਗਤ ਕਰਨ ਨਾਲ ਅਜਰ ਜਰ ਲੈਂਦਾ ਹੈ। ਕਹਿੰਦੇ ਹਨ ਵੀ ਹੋਰ ਕਿਸੇ ਕੋਲੋਂ ਗੱਲ ਜਰੀ ਵੀ ਨਹੀਂ ਜਾਂਦੀ, ਕੇਵਲ ਸਾਧ ਹੀ ਜਰਨ ਨੂੰ ਸਮਰੱਥ ਹਨ।
ਸਾਧ ਕਾ ਸੰਗ ਬਸਾ ਥਾਨ ਉੱਚਾ।
ਸਾਧੂਆਂ ਦੀ ਸੰਗਤ ਕਰਨ ਨਾਲ ਉੱਚੀ ਥਾਂ ਵਾਸਾ ਮਿਲ ਜਾਂਦਾ ਹੈ, ਸਭ ਤੋਂ ਉੱਚਾ ਮਰਤਬਾ ਪਾਉਂਦਾ ਹੈ।
ਸਾਧੂ ਕਾ ਸੰਗ ਮਹਿਲ ਪਹੁੰਚਾ।
ਸਾਧੂਆਂ ਦੀ ਸੰਗਤ ਕਰਨ ਨਾਲ ਸਵੈ ਸਰੂਪ ਰੂਪੀ ਮਹੱਲ ਦੀ ਪ੍ਰਾਪਤੀ ਹੋ ਜਾਂਦੀ ਹੈ।
ਸਾਧ ਕਾ ਸੰਗ ਦ੍ਰਿੜਾ ਸਾਧ ਧਰਮ।
ਸਾਧੂਆਂ ਦੀ ਸੰਗਤ ਕਰਨ ਨਾਲ ਹੀ ਧਰਮ ਵਿੱਚ ਦ੍ਰਿੜ ਹੋਵੇਗਾ। ਘਰ ਬੈਠਾ ਬੰਦਾ ਕੋਈ ਧਰਮੀ ਨਹੀਂ ਬਣ ਸਕਦਾ ਜਿੰਨਾ ਚਿਰ ਸਾਧਾਂ ਦੀਆਂ ਠੋਕਰਾਂ ਨਾ ਖਾਵੇ।
ਸਾਧ ਕਾ ਸੰਗ ਕੇਵਲ ਪਾਰ ਬ੍ਰਹਮ।
ਸਾਧਾਂ ਦੀ ਸੰਗਤ ਕਰਨ ਨਾਲ ਪਾਰ ਬ੍ਰਹਮ ਜਾਣ ਲੈਂਦਾ ਹੈ, ਬਲਕਿ ਇੱਥੋਂ ਤੱਕ ਗੁਰਦੇਵ ਕਹਿੰਦੇ ਉਹ ਪਾਰ ਬ੍ਰਹਮ ਦਾ ਰੂਪ ਹੀ ਹੋ ਜਾਂਦਾ ਹੈ।
ਸਾਧ ਕਾ ਸੰਗ ਪਾਏ ਨਾਮ ਨਿਧਾਨ।
ਜੋ ਨਾਮ ਸਾਰੇ ਸੁਖਾਂ ਦਾ ਖਜ਼ਾਨਾ ਹੈ ਉਹ ਵੀ ਸਾਧੂਆਂ ਦੀ ਸੰਗਤ ਦੁਆਰਾ ਹੀ ਮਿਲਦਾ ਹੈ।
ਨਾਨਕ ਸਾਧੂ ਕਾ ਕੁਰਬਾਨ।
ਗੁਰਦੇਵ ਮਹਾਰਾਜ, ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਸਾਧੂਆਂ ਤੋਂ ਕੁਰਬਾਨ ਜਾਂਦੇ ਹਨ।
ਸਾਧ ਕਾ ਸੰਗ ਸਭ ਕੁਲ ਉਧਾਰੈ।
ਸਾਧੂਆਂ ਦੀ ਸੰਗਤ ਕਰਨ ਨਾਲ ਸਾਰੀਆਂ ਕੁਲਾਂ ਤਾਰ ਲੈਂਦਾ ਹੈ। ਇੱਕੀ ਕੁਲਾਂ ਸਤ ਨਾਨਕਿਆਂ ਦੀਆਂ, ਸਤ ਦਾਦਕਿਆਂ ਦੀਆਂ, ਸਤ ਸਹੁਰਿਆਂ ਦੀਆਂ, ਇੱਕੀ ਕੁਲਾਂ ਦਾ ਉਧਾਰ ਕਰ ਲੈਂਦਾ ਹੈ। 101 ਕੁਲ ਗੁਰਮੁਖਾਂ ਦੀ ਤਰ ਜਾਂਦੀ ਹੈ।
ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ।
ਸਾਰੇ ਸੱਜਣ ਮਿੱਤਰ ਅਤੇ ਕੁਟੰਬ ਕੂੜਮਾ ਜਿਹੜਾ ਹੈ ਇਹਨਾਂ ਸਾਰਿਆਂ ਨੂੰ ਨਿਸਤਾਰੇ ਪਾਰ ਲਾ ਲੈਂਦਾ ਹੈ ਸੰਸਾਰ ਸਮੁੰਦਰ ਤੋਂ।
ਸਾਧੂ ਕੈ ਸੰਗ ਸੋ ਧਨ ਪਾਵੈ,
ਸਾਧੂਆਂ ਦੀ ਸੰਗਤ ਕਰਨ ਨਾਲ ਉਹ ਅਗੰਮੀ ਨਾਮ ਦਾ ਧਨ ਪਾਉਂਦਾ ਹੈ।
ਇਸ ਧਨ ਤੇ ਸਭ ਕੋ ਵਰਤਾਵੈ,
ਜਿਸ ਧਨ ਨਾਲ ਸਾਰੇ ਵਰੋ ਸੌਂਦੇ ਹਨ, ਕਿਣਕੇ ਨਾ ਮਾਤਰ ਨਾਮ ਨਾਲ ਅਗਾਂਹ ਅਨੇਕਾਂ ਦੀ ਕਲਿਆਣ ਕਰ ਦਿੰਦਾ ਹੈ। ਗੁਰਮੁਖ ਕੋਟ ਉਧਾਰ ਦਾ ਦੇ ਨਾਮੇ ਏਕ ਕਣੀ,
ਧਰਮ ਰਾਏ ਕਰੇ ਸੇਵਾ,
ਜਿਹੜਾ ਸਾਧੂਆਂ ਦੀ ਸੰਗਤ ਵਿੱਚ ਰਹਿ ਕੇ ਨਾਮ ਜਪਦਾ ਹੈ, ਜਿਹਨੂੰ ਕਿਸੇ ਮੌਕੇ ਤੇ ਕਿਸੇ ਸਾਧੂ ਦਾ ਸੰਗ ਹੋ ਗਿਆ, ਐਵੇਂ ਥੋੜਾ ਜਿਹਾ ਹੀ ਸਾਧਾਂ ਦਾ ਸੰਗ ਹੋ ਜਾਵੇ, ਦੋ ਚਾਰ ਘੜੀਆਂ ਹੀ ਤੇ ਜ਼ਿੰਦਗੀ ਪਾਰ ਹੋ ਜਾਂਦੀ ਹੈ, ਉਸ ਦੀ ਧਰਮਰਾਜ ਵੀ ਸੇਵਾ ਕਰਦਾ। ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ, ਧਰਮਰਾਜ ਹੱਥ ਬੰਨ ਕੇ ਖੜਾ ਹੋ ਜਾਂਦਾ, ਮਹਾਰਾਜ ਧੰਨ ਹੋ ਆਪ ਨੇ ਮੈਨੂੰ ਕਰਤਾਰਥ ਕਰ ਦਿੱਤਾ, ਮੇਰੀ ਕੁੱਲੀ ਵਿੱਚ ਚਰਨ ਪਾ
ਕੇ।
ਸਾਧ ਸੰਗਤ ਕਰਨ ਵਾਲੇ ਦੀ ਮਹਿਮਾ ਸੁਰ ਕਹੀਏ ਦੇਵਤੇ ਅਤੇ ਸੁਰ ਦੇਵਾ, ਸੁਰ ਦੇਵਤਿਆਂ ਦਾ ਗੁਰੂ ਬ੍ਰਹਿਸਪਤੀ ਅਤੇ ਦੇਵਤਿਆਂ ਦਾ ਰਾਜਾ ਇੰਦਰ ਵੀ ਸੇਵਾ ਕਰਦਾ ਹੈ। ਸਾਧੂਆਂ ਦੀ ਸੰਗਤ ਕਰਕੇ ਹੀ ਪਾਪ ਨੱਸਦੇ ਹਨ, ਅਸੀਂ ਸਾਧੂਆਂ ਦੀ ਸੰਗਤ ਤੋਂ ਦੂਰ ਨੱਸਦੇ ਹਾਂ, ਪਾਪ ਸਿਰ ਤੇ ਹਾਵੀ ਹੁੰਦੇ ਹਨ, ਪਰ ਜੇ ਸਾਧੂ ਕੋਈ ਮਿਲ ਜਾਵੇ ਕਿਸੇ ਨੂੰ ਸਾਰੇ ਪਾਪ ਉਸਦੇ ਨਾਸ ਹੋ ਜਾਂਦੇ ਹਨ, ਜਿਵੇਂ ਅੱਗ ਦੇ ਲਾਗੇ ਜਾਣ ਨਾਲ ਸਰਦੀ ਦੂਰ ਹੋ ਜਾਂਦੀ ਹੈ, ਤਿਵੇਂ ਸੰਤਾਂ ਦੇ ਦਰਸ਼ਨ ਮਾਤਰ ਨਾਲ ਹੀ ਪਾਪ ਨੱਸ ਜਾਂਦੇ ਹਨ।
ਸਾਧ ਸੰਗ ਅੰਮ੍ਰਿਤ ਗੁਣ ਗਾਇਨ,
ਸਾਧ ਮਾਲਕ ਦੇ ਅੰਮ੍ਰਿਤ ਰੂਪੀ ਗੁਣਾਂ ਦਾ ਅੱਠੇ ਪੈਰ ਗਾਇਨ ਕਰਦੇ ਹਨ।
ਸਾਧ ਕਾ ਸੰਗ ਸ਼ਰਾਬ ਖਾਨ ਗਮ,
ਸਾਧੂਆਂ ਦੀ ਸੰਗਤ ਕਰਨ ਨਾਲ ਸਾਰੀਆਂ ਥਾਵਾਂ ਤੇ ਪਹੁੰਚਣ ਦੀ ਗਮਤਾ ਭਾਵ ਸ਼ਕਤੀ ਆ ਜਾਂਦੀ ਹੈ।
ਨਾਨਕ ਸਾਧ ਕੈ ਸੰਗ ਸਫਲ ਜਨਮ,
ਮਨੁੱਖਾ ਜਨਮ ਵੀ ਸਾਧੂਆਂ ਦੀ ਸੰਗਤ ਕਰਕੇ ਹੀ ਸਫਲਾ ਹੁੰਦਾ ਹੈ।
ਸਾਧ ਕੈ ਸੰਗ ਨਹੀਂ ਕਛ ਕਾਲ,
ਸੰਤਾਂ ਦੀ ਸੰਗਤ ਕਰਨ ਨਾਲ ਜਿਵੇਂ ਹਠ ਯੋਗੀ ਯੋਗ ਸਾਧਨਾ ਕਰਦੇ ਹਨ, ਜਿਵੇਂ ਸਰਾਵਕ ਸਰੇਬੜੇ ਬੜੀ ਕਰੜੀ ਸਾਧਨਾ ਕਰਦੇ ਹਨ, ਕਈ ਕਈ ਦਿਨ ਭੁੱਖੇ ਰਹਿ ਕੇ ਨੰਗੇ ਰਹਿ ਕੇ ਪੁੱਠੇ ਲਮਕ ਕੇ ਕਦੀ ਕਿਸੇ ਬੰਨੇ ਕਦੀ ਕਿਸੇ ਰੁੱਖ ਹੋ ਕੇ, ਏਦਾਂ ਨਹੀਂ ਕਰਨਾ ਪੈਂਦਾ, ਭਾਵ ਖਿਆਈ ਨਹੀਂ ਝੱਲਣੀ ਪੈਂਦੀ, ਸੰਤਾਂ ਦੀ ਸੰਗਤ ਵਿੱਚ ਅਡੋਲ ਸਹਿਜ ਅਵਸਥਾ ਵਿੱਚ ਟਿਕ ਕੇ ਹੀ ਨਾਮ ਜਪ ਕੇ ਕਲਿਆਣ ਮਿਲਦੀ ਹੈ।
ਦਰਸ਼ਨ ਭੇਟਤਾ ਹੋਤ ਨਿਹਾਲ,
ਸਾਧੂਆਂ ਦੇ ਤਾਂ ਦਰਸ਼ਨ ਹੀ ਮਨ ਨੂੰ ਠੰਡ ਪਾ ਦਿੰਦੇ ਹਨ।
ਸਾਧ ਕਾ ਸੰਗ ਕਲੂਖਤ ਹਰਾ,
ਜੀਵ ਨਿਹਾਲ ਨਿਹਾਲ ਹੋ ਜਾਂਦਾ ਹੈ, ਕਲੂਖਤ ਨਾਮ ਪਾਪਾਂ ਦਾ ਹੈ, ਕਲੇ ਵਾਲੇ ਕਰਮ ਜਿਨ੍ਹਾਂ ਤੋਂ ਲੜਾਈ ਝਗੜਾ ਨਾਨਾ ਪ੍ਰਕਾਰ ਦੇ ਸੰਕਟ ਪੈਦਾ ਹੁੰਦੇ ਹਨ, ਸਾਧੂਆਂ ਦੀ ਸੰਗਤ ਕਰਨ ਨਾਲ ਸਾਰੇ ਹੀ ਪਾਪ ਤੇ ਪਾਪਾਂ ਦਾ ਮੁੱਢ ਕਲੇ ਇਹ ਨਾਸ ਹੋ ਜਾਂਦੀ ਹੈ।
ਸਾਧ ਕਾ ਸੰਗ ਨਰਕ ਪਰ ਹਰੈ,
ਸੰਤਾਂ ਦੀ ਸੰਗਤ ਕਰਨ ਵਾਲਾ ਮਨੁੱਖ ਨਰਕਾਂ ਤੋਂ ਬਚ ਜਾਂਦਾ ਹੈ, ਨਰਕ ਉਸ ਤੋਂ ਦੂਰੇ ਦੂਰ ਰਹਿ ਜਾਂਦੇ ਹਨ।
ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ,
ਸਾਧੂਆਂ ਦੀ ਸੰਗਤ ਕਰਨ ਵਾਲਾ ਇਹਾਂ ਭਾਵ ਇੱਥੇ ਤੇ ਉਹਾਂ ਕਹੀਏ ਉੱਥੇ, ਦੋਵਾਂ ਥਾਵਾਂ ਤੇ ਹੀ ਸੁਰਖਰੂ ਹੋ ਜਾਂਦਾ ਹੈ।
ਸਾਧ ਸੰਗ ਬਿਸ਼ਰਤ ਹਰ ਮਿਲਾ,
ਸਾਧੂਆਂ ਦੀ ਸੰਗਤ ਕਰਨ ਨਾਲ ਵਿਛੜੇ ਹੋਏ ਮਿਲ ਜਾਂਦੇ ਹਨ।
ਜੋ ਇੱਛਾ ਸੋਈ ਫਲ ਪਾਵੈ,
ਸੱਜਣੋ ਮੁੱਖ ਦੀ ਗੱਲ ਤਾਂ ਇਹ ਹੈ ਵੀ ਜੋ ਵੀ ਚਾਹਨਾ ਕਰੇ ਮਨ ਵਿੱਚ, ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵੇ, ਇਸੇ ਤਰ੍ਹਾਂ ਰੱਬ ਤੋਂ ਉਰੇ ਸੰਤ ਹਨ, ਜੋ ਉਹਨਾਂ ਕੋਲੋਂ ਕੋਈ ਕਾਮਨਾ ਕਰਦਾ ਪੂਰੀ ਹੋ ਜਾਂਦੀ ਹੈ। ਸਾਧੂਆਂ ਦਾ ਕੀਤਾ ਹੋਇਆ ਸੰਗ ਵਿਅਰਥ ਨਹੀਂ ਜਾਂਦਾ, ਕਿਸੇ ਸਮੇਂ ਲਾਭ ਦੇ ਹੀ ਜਾਂਦਾ ਹੈ। ਪਰਮਾਤਮਾ ਸੰਤਾਂ ਦੇ ਹਿਰਦੇ ਵਿੱਚ ਵੱਸਦਾ ਹੈ। ਸਾਧੂਆਂ ਦੀ ਸੰਗਤ ਕਰਕੇ, ਉਹਨਾਂ ਤੋਂ ਨਾਮ ਸੁਣ ਕਰਕੇ ਜੀਵ ਦੀ ਕਲਿਆਣ ਹੁੰਦੀ ਹੈ। ਨਾਨਕ ਉਧਰੈ, ਉਹ ਜੀਵ ਧਰਦਾ ਹੈ ਜਿਹੜਾ ਰਸ ਭਰਪੂਰ ਬਾਣੀ ਸੰਤਾਂ ਦੀ ਸੁਣਦਾ ਹੈ ਤੇ ਉਹਦੇ ਵਿੱਚ ਆਨੰਦ ਮਾਣਦਾ ਹੈ। ਸੰਤਾਂ ਦੀ ਸੰਗਤ ਵਿੱਚ ਰਹਿ ਕੇ ਹਰੀ ਦਾ ਨਾਮ ਸੁਣਿਆ ਕਰੋ।
ਸਾਧ ਸੰਗ ਹਰ ਕੇ ਗੁਣ ਗਾਓ।
ਸਾਧ ਸੰਗਤ ਵਿੱਚ ਆ ਕੇ ਹਰੀ ਦੇ ਗੁਣ ਗਾਇਆ ਕਰੋ।
ਸਾਧ ਕਾ ਸੰਗ ਨਾ ਮਨ ਤੇ ਬਿਸਰਾ।
ਸਾਧਾਂ ਦੀ ਸੰਗਤ ਕਰਨ ਨਾਲ ਮਨ ਤੋਂ ਵਾਹਿਗੁਰੂ ਨਹੀਂ ਭੁੱਲਦਾ।
ਸਾਧ ਸੰਗ ਸਰ ਪਰ ਨਿਸਤਰਾ।
ਸਾਧ ਸੰਗਤ ਕਰਨ ਨਾਲ ਜ਼ਰੂਰ ਹੀ ਜੀਵ ਤਰ ਜਾਂਦਾ ਹੈ, ਗਰੰਟੀ ਦੇ ਕੇ ਸਤਿਗੁਰੂ ਜੀ ਗੱਲ ਕਰਦੇ ਹਨ।
ਸਾਧ ਕਾ ਸੰਗ ਲੱਗਾ ਪ੍ਰਭ ਮਿੱਠਾ।
ਸਾਧੂਆਂ ਦੀ ਸੰਗਤ ਕਰਕੇ ਹੀ ਰੱਬ ਪਿਆਰਾ ਲੱਗਣਾ ਹੈ।
ਸਾਧੂ ਸੰਗ ਘੜ ਘਟ ਦਿਖਾ।
ਸਾਧੂਆਂ ਦੀ ਸੰਗਤ ਕਰਕੇ ਘਟਾਂ ਘਟਾਂ ਵਿੱਚ ਵਿਆਪਕ ਪਰਮਾਤਮਾ ਜੀਵ ਵੇਖ ਲੈਂਦਾ ਹੈ।
ਸਾਧ ਸੰਗ ਭਏ ਆਗਿਆਕਾਰੀ।
ਜਿਹੜੇ ਸਾਧਾਂ ਦੀ ਆਗਿਆ ਮੰਨਦੇ ਹਨ, ਦੁਨੀਆ ਉਹਨਾਂ ਦੀ ਆਗਿਆ ਮੰਨਣ ਲੱਗ ਪੈਂਦੀ ਹੈ।
ਸਾਧ ਸੰਗ ਗਤ ਭਈ ਹਮਾਰੀ।
ਸਾਡੀ ਵੀ ਗਤੀ ਸਾਧਾਂ ਦੀ ਸੰਗਤ ਕਰਕੇ ਹੀ ਹੋਈ ਹੈ।
ਸਾਧ ਕਾ ਸੰਗ ਮਿਟੇ ਸਭ ਰੋਗ।
ਸੰਤਾਂ ਦੀ ਸੰਗਤ ਕਰਨ ਨਾਲ ਸਾਰੇ ਸਰੀਰਕ ਅਤੇ ਮਾਨਸਿਕ ਰੋਗ ਦੂਰ ਹੋ ਗਏ ਹਨ।
ਨਾਨਕ ਸਾਧ ਭੇਟੇ ਸੰਯੋਗ।
ਪਰ ਜਿਹੜੇ ਸਾਧ ਹਨ ਨਾ ਅਸਲੀ, ਉਹ ਭਾਗਾਂ ਨਾਲ ਕਿਸੇ ਦੇ ਮੱਥੇ ਲੱਗਦੇ ਹਨ, ਨਹੀਂ ਤੇ ਉਹ ਤਾਂ ਲੋਕਾਂ ਤੋਂ ਦੂਰ ਰਹਿੰਦੇ ਹਨ, ਪਰ ਉਪਕਾਰ ਕਰਨ ਵਾਸਤੇ ਦਰਸ਼ਨ ਦਿੰਦੇ ਹਨ।
ਸਾਧ ਕੀ ਮਹਿਮਾ ਵੇਦ ਨਾ ਜਾਣੇ ਹੈ।
ਮਹਾਰਾਜ, ਸੰਤਾਂ ਦੀ ਮਹਿਮਾ ਤੇ ਬੜੀ ਵੱਡੀ ਹੈ, ਵੇਦਾਂ ਵਿੱਚ ਤੇ ਜ਼ਰੂਰ ਇਹਦਾ ਅੰਤ ਹੋਵੇਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ, ਨਹੀਂ ਨਹੀਂ, ਚਾਰ ਵੇਦ ਵੀ ਸੰਤਾਂ ਦੀ ਮਹਿਮਾ ਨਹੀਂ ਜਾਣਦੇ। ਜਿਹੜੇ ਚਤੁਰਵੇਦ ਦੇ ਪਾਠੀ ਹਨ, ਉਹਨਾਂ ਵੀ ਜਿੰਨੀ ਕੁ ਸੁਣੀ ਹੈ ਜਾਂ ਪੜ੍ਹੀ ਹੈ ਓਨੀ ਕੁ ਮਹਿਮਾ ਵਖਿਆਨ ਕਰਦੇ ਨੇ ਨਾ। ਅਜੇ ਤੇ ਵੇਦਾਂ ਵਿੱਚ ਲਿਖਣ ਤੋਂ ਵੱਖਰੀ ਮਹਿਮਾ ਸੰਤਾਂ ਦੀ ਅਨੰਤ ਪਈ ਹੈ, ਭਾਵੇਂ ਹੋਰ ਹਜ਼ਾਰਾਂ ਵੇਦ ਲਿਖ ਲਵੋ।
ਸਾਧ ਕੀ ਉਪਮਾ ਤੇਹੋ ਗੁਣ ਤੇ ਦੂਰਾ।
ਸੰਤਾਂ ਦੀ ਮਹਿਮਾ ਤਿੰਨਾਂ ਗੁਣਾਂ ਤੋਂ ਪਰੇ ਹੈ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ ਦੇ ਅਭਿਮਾਨੀ ਜੀਵ ਕੀ ਸੰਤ ਦੀ ਮਹਿਮਾ ਕਰ ਸਕਦੇ ਹਨ? ਕਿਉਂ, ਸੰਤ ਦਾ ਤੁਰਿਆ ਪਦ ਵਿੱਚ ਵਿਚਰਦਾ ਹੈ।
ਸਾਧ ਕੀ ਉਪਮਾ ਰਹੀ ਹਰ ਪੂਰਾ।
ਸੰਤਾਂ ਦੀ ਉਪਮਾ ਸਾਰੇ ਸੰਸਾਰ ਵਿੱਚ ਪਰਿਪੂਰਨ ਹੋ ਰਹੀ ਹੈ।
ਸਾਧ ਕੀ ਸੁਭਾ ਕਾ ਨਹੀਂ ਅੰਤ।
ਸੱਚ ਤਾਂ ਇਹ ਹੈ ਕਿ ਸੰਤਾਂ ਦੀ ਸੋਭਾ ਦਾ ਅੰਤ ਹੀ ਨਹੀਂ ਆਉਂਦਾ। ਸਾਧਾਂ ਦੀ ਸੋਭਾ ਹਮੇਸ਼ਾ ਹਮੇਸ਼ਾ ਹੀ ਬੇਅੰਤ ਹੈ, ਸਤਯੁਗ ਵਿੱਚ, ਦੁਆਪਰ ਵਿੱਚ, ਤ੍ਰੇਤੇ ਵਿੱਚ, ਹੁਣ ਕਲਯੁਗ ਵਿੱਚ, ਚਵਾਂ ਯੁੱਗਾਂ ਅੰਦਰ, ਤੇ ਜਦੋਂ ਯੁੱਗ ਨਹੀਂ ਸਨ ਬਣੇ ਉਦੋਂ ਵੀ ਸੰਤਾਂ ਦੀ ਮਹਿਮਾ ਸੀ। ਸੰਤ ਹਿਤ ਪ੍ਰਭ ਤ੍ਰਿਭਵਨ ਧਾਰੇ। ਸੰਤਾਂ ਦੇ ਹਿਤ ਵਾਸਤੇ ਹੀ ਤੇ ਪ੍ਰਭੂ ਨੇ ਇਹ ਤਿੰਨ ਲੋਕ ਰਚੇ ਹਨ। ਸਾਧਾਂ ਦੀ ਸੋਭਾ ਉੱਚਿਆਂ ਤੋਂ ਉੱਚੀ ਹੈ, ਉੱਚਿਆਂ ਤੋਂ ਉੱਚੀ ਹੈ।
ਸਾਧ ਕੀ ਸੋਭਾ ਮੂਚਾ ਤੇ ਮੂਚੀ।
ਸਾਧਾਂ ਦੀ ਮਹਿਮਾ ਵੱਡਿਆਂ ਤੋਂ ਵੱਡੀ ਹੈ, ਵੱਡਿਆਂ ਤੋਂ ਵੱਡੀ ਹੈ।
ਸਾਧ ਕੀ ਸੋਭਾ ਸਾਧ ਬਣ ਆਈ।
ਕੋਈ ਪ੍ਰਮਾਣ ਦ੍ਰਿਸ਼ਟਾਂਤ ਦੇ ਕੇ ਸਹੀ ਕਥਨ ਨਹੀਂ ਕੀਤਾ ਜਾ ਸਕਦਾ। ਕਿ ਸੰਤਾਂ ਦੀ ਕੈਸੀ ਸੋਭਾ ਹੈ। ਇਹ ਹੀ ਕਿਹਾ ਜਾਂਦਾ ਹੈ ਕਿ ਸੰਤਾਂ ਦੀ ਸੋਭਾ ਸੰਤਾਂ ਨੂੰ ਹੀ ਬਣ ਆਉਂਦੀ ਹੈ, ਸਾਧ ਕੀ ਸੋਭਾ ਸਾਧ ਬਣੇ ਆਈ, ਸਾਧਾਂ ਦੀ ਸੋਭਾ ਸਾਧਾਂ ਨੂੰ ਹੀ ਬਣ ਆਉਂਦੀ ਹੈ।
ਸਾਧ ਪ੍ਰਭ ਭੇਦ ਨਾ ਭਾਈ।
ਜੇ ਤੁਸੀਂ ਲਾਗੇ ਹੋ ਕੇ ਸਾਡੇ ਹਿਰਦੇ ਦੀ ਗੱਲ ਸੁਣਨੀ ਚਾਹੁੰਦੇ ਹੋ ਤਾਂ ਅਸੀਂ ਕਹਿ ਦਿੰਦੇ ਹਾਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸੱਤਵੀਂ ਅਸ਼ਟਪਦੀ ਦੇ ਅੰਦਰ ਸਾਧਾਂ ਦੀ ਮਹਿਮਾ ਕਰਦੇ ਹੋਏ ਫਰਮਾਉਂਦੇ ਹਨ,
ਸਾਧ ਕੀ ਸੋਭਾ ਸਾਧ ਬਣ ਆਈ,
ਸੰਤਾਂ ਦੀ ਸੋਭਾ ਸੰਤਾਂ ਨੂੰ ਹੀ ਬਣ ਆਉਂਦੀ ਹੈ।
ਨਾਨਕ ਸਾਧ ਪ੍ਰਭ ਭੇਦ ਨਾ ਪਾਈ।
ਸਾਧਾਂ ਵਿੱਚ ਤੇ ਰੱਬ ਵਿੱਚ ਕੋਈ ਭੇਦ ਨਹੀਂ ਹੈ, ਜਿਵੇਂ ਸੋਨਾ ਤੇ ਗਹਿਣੇ ਵੇਖਣ ਨੂੰ ਵੱਖੋ ਵੱਖਰੀ ਨੇ, ਵੀ ਇਹ ਗਜਰਾ ਹੈ, ਚੂੜੀਆਂ ਨੇ, ਮੱਥੇ ਦਾ ਟਿੱਕਾ ਹੈ, ਹੈ ਤੇ ਸੋਨਾ ਹੀ। ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਸਾਧ ਪ੍ਰਭੂ ਦਾ ਹੀ ਰੂਪ ਹਨ, ਦੋਵੇਂ ਅਭੇਦ ਰੂਪ ਹਨ। ਜਿਵੇਂ ਪਾਣੀ ਤੋਂ ਹੀ ਝੱਗ ਬਣਦੀ ਹੈ, ਪਾਣੀ ਦੇ ਹੀ ਬੁਲਬੁਲੇ ਬਣਦੇ ਹਨ, ਪਾਣੀ ਦੀਆਂ ਹੀ ਲਹਿਰਾਂ ਹਨ, ਇਸੇ ਪ੍ਰਕਾਰ ਹਰ ਹਰ ਜਨ ਦੋਈ ਏਕ ਹੈ, ਬਿਵ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਜਿਵੇਂ ਪਾਣੀ ਤੇ ਤਰੰਗ ਚੱਲ ਕੇ ਪਾਣੀ ਦਾ ਰੂਪ ਹੋ ਜਾਂਦੇ ਹਨ, ਤਿਵੇਂ ਪ੍ਰਭੂ ਤੋਂ ਸੰਤ ਜਗਤ ਦੀ ਮਰਿਆਦਾ ਚਲਾਉਣ ਵਾਸਤੇ ਆਉਂਦੇ ਹਨ, ਜਨ ਪਰੇ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਨ ਮਿਲਾਏ। ਜਗਤ ਜੀਵਾਂ ਨੂੰ ਜੋ ਧਰਮ ਤੋਂ ਵਿਪਰੀਤ ਹੋ ਗਏ ਹਨ, ਉਹਨਾਂ ਨੂੰ ਧਰਮ ਦੇ ਵਿੱਚ ਦ੍ਰਿੜ ਕਰ ਦਿੰਦੇ ਹਨ, ਅਤੇ ਨਾਮ ਸਿਮਰਨ ਵਿੱਚ ਲਾ ਕੇ ਉਹਨਾਂ ਨੂੰ ਸਦਗਤੀ ਦਾ ਮਾਰਗ ਵਿਖਾਉਂਦੇ ਹਨ। ਜਨ ਪਰ ਉਪਕਾਰੀ ਆਏ, ਪਰ ਉਪਕਾਰ ਕਰਨ ਵਾਸਤੇ ਸੰਤ ਜਗਤ ਵਿੱਚ ਆਉਂਦੇ ਹਨ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਨ ਮਿਲਾਏ। ਜੀਵਨ ਦਾਨ ਦਿੰਦੇ ਹਨ, ਸੰਤ ਭਗਤੀ ਵਿੱਚ ਲਾਉਂਦੇ ਹਨ। ਜੇ ਸਾਧ ਕੋਲ ਜਾ ਕੇ ਭਗਤੀ ਵਿੱਚ ਮਨ ਲੱਗੇ, ਪਾਪਾਂ ਤੋਂ ਮਨ ਗਲਾਨੀ ਕਰ ਜਾਵੇ, ਉਸ ਸਾਧ ਦੀ ਸੇਵਾ ਸਫਲੀ। ਜਿਸ ਸਾਧ ਕੋਲ ਜਾ ਕੇ ਗੁਰੂ ਦੀ ਰਹਿਤ ਵੀ ਢਿੱਲੀ ਹੋ ਜਾਵੇ, ਬਾਣੀ ਵੀ ਪੜ੍ਹਨੀ ਛੱਡ ਦੇਵੇ, ਗੁਰਦੁਆਰੇ ਆਉਣਾ ਵੀ ਛੁੱਟ ਜਾਵੇ, ਨਾਮ ਜਪਣਾ ਵੀ ਛੱਡ ਦੇਵੇ, ਐਸਾ ਸਾਧ ਨਹੀਂ ਅਸਾਧ ਹੋਵੇਗਾ। ਉਹਦੀ ਸੰਗਤ ਤੋਂ ਬਚ ਕੇ ਰਹੋ ਅਤੇ ਉਸ ਸੰਤ ਦੀ ਸੰਗਤ ਕਰੋ ਜਿਹਦੇ ਦਰਸ਼ਨ ਕਰਨ ਨਾਲ ਹੀ ਮਨ ਵਾਹਿ।
ਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਇੱਕ ਦਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਮਨ ਸਾਚਾ ਮੁਖ ਸਾਚਾ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰਹਮ ਗਿਆਨੀ ਦੇ ਲੱਛਣ ਸੰਗਤ ਨੇ ਪ੍ਰਾਰਥਨਾ ਕਰਕੇ ਪੁੱਛੇ ਹਨ, ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਸੁਖਮਣੀ ਸਾਹਿਬ ਦੀ ਇਸ ਅੱਠਵੀਂ ਅਸ਼ਟਪਦੀ ਅੰਦਰ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਲੱਛਣ ਬਿਆਨ ਕਰ ਰਹੇ ਹਨ। ਜੋ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੀ ਹਨ,
ਮਨ ਸਾਚਾ ਮੁਖ ਸਾਚਾ ਸੋਏ।
ਮਨ ਅੰਦਰ ਸੱਚਾ ਵਾਹਿਗੁਰੂ ਵਸਿਆ ਹੈ, ਜਿਸ ਦੇ ਮਨ ਅੰਦਰ ਸੱਚ ਹੈ ਅਤੇ ਮੁਖ ਵਿੱਚ ਵੀ ਸੱਚ ਹੈ, ਨਹੀਂ ਤਾਂ ਜਗਤ ਜੀਵਾਂ ਦੇ ਮਨ ਅੰਦਰ ਕਪਟ ਹੈ, ਮੁਖ ਤੇ ਮਿੱਠੀ ਬਾਣੀ ਹੈ। ਵੇਦ ਪੜ੍ਹੇ ਮੁਖ ਮਿੱਠੀ ਬਾਣੀ, ਜੀਆਂ ਕੁਹਤਨ ਸੰਗੇ ਪ੍ਰਾਣੀ। ਪਰ ਬ੍ਰਹਮ ਗਿਆਨੀ ਮਹਾਂਪੁਰਸ਼ ਦਾ ਇਹ ਲੱਛਣ ਹੈ ਕਿ ਜੋ ਉਸਦੇ ਮਨ ਵਿੱਚ ਹੈ ਉਹ ਹੀ ਉਸਦੇ ਮੁਖ 'ਤੇ ਹੈ, ایسے جیو کا اج کے زمانے میں جیونا ہی بڑا اوکھا ہے، پر اس کا جیونا سوکھا ہو سکتا ہے جی اس کا وشواس پربھو سے پرپک ہو جاوے۔ جو من وچ واہگرو وسیا ہے وہ واہگرو مکھ وچ بھی وستا ہے، بھاو منہ تو بھی اسی کی صفت اتے من وچ بھی اسی دیاں بخشاں۔
آوارو نا پکھا ایک سو بن کوئے،
ایک واہگرو تو بنا اور میں نے دوسرا کوئی ہور برہم گیانی ویکھدا ہی نہیں۔ بھاو یہ ہے کہ کیڑی تو ہاتھی پرینت، غریب تو امیر تک، لکھ پتی جاں کک پتی جاں کروڑاں ارباں پتی، برہم گیانی واسطے ایکو جہ ہن۔ وہ ساریاں وچ اکال پرکھ دی جوت ویکھدا ہے، وہ شریر تے چمڑا نہیں ویکھدا، آتمہ ویکھدا ہے۔ آتمہ تا ایک ہی ساریاں وچ پسر رہی ہے، پھر کون وڈا کون چھوٹا، کون اتم کہیے کس نو مدھم تے کنشٹھ آکھیے۔ برہم گیانی ماں پرشاں دی درشٹی اندر سارے جیو ایکو جہ ہن۔
نانک اے لچھاں برہم گیانی ہوئے،
یہ لچھن ہور کسے منکھ وچ نہیں پائے جاندے، کیول برہم گیانی ماں پرشاں اندر ہی پائے گئے ہن۔ جس اندر یہ گن آیا ہے اس دا نام برہم گیانی ہے۔ مہاراج ذرا ہور کھول کے ویاکھیا کرو۔
برہم گیانی سدا نرلیپا۔
اچھا پہ ہور سنو، اٹھویں اشپدی وچ گردیو فرمان کر رہے ہن،
برہم گیانی سدا نرلیپا۔
نرلیپ کہندے ہن اسنگ نو، جس نو کوئی وکار دی لپائے مانتا نہیں، جس نو کوئی دوکھ دچھن نہیں لگدا۔ برہم گیانی ماں پرش ایداں اسنگ رہندا ہے
جیسے جل مہ کمل آلیپا۔
جس طرح پانی وچ چکڑ بھی ہوندا ہے، پر پانی گندا بھی پاویں ہو جاوے چکڑ بھی ہووے، کول دا پھل جڑا ہے ٹہکدا رہندا ہے، کھڑیا رہندا ہے پانی وچ رہندا۔ پانی تو اسنگ کئی ویر شلاں آندیاں ڈوب دیندیاں ہن، پر جھٹ ہی پھر اوپر سر کڈ لیندا ہے۔ انج پاسدا جویں پانی دی شٹ ایہدے تے پئی ہی نہیں، بھاو جویں پانی پے کے تلک جاندا ہے، ایسی ملائمتا ہے کول دے پھل اندر۔ اسی طرح برہم گیانی جگت دے پدارتھاں وچ رہندا ہویا پدارتھاں روپی پانی وچ، گرست روپی چکڑ وچ رہندیاں ہویا وی نرلیپ ہے، جویں کول دا پھل پانی تو چکڑ تو نرلیپ ہے۔
برہم گیانی سدا نردوکھا۔
جو برہم گیانی ہے وہ دوش تو رہت ہے، اس اندر کوئی دکھن نہیں آوندا، کوئی کمزوری جا گراوٹ نہیں آوندی۔
جیسے سورا سرب کا سوکھا۔
نردوش کیسا ہے کہ جے کوئی دوشن لاونا بھی چاہے تے نہیں لا سکدا، جویں سورج جڑا ہے اس وال کوئی تھکنا چاہے تے تھک نہیں سکدا۔ اسی پرکار برہم گیانی تے کوئی لانچھن لاؤنا چاہے تا بھی نہیں لا سکتا۔ جیسے سور سرب کو سوک، سوک دا مانا ہے سکاونا، جڑا سورج ہے اپنی کرنا نال پانی سکا دیندا ہے۔ بڑے بڑے سندر پھلاں دے رس جڑے ہن وہ بھی سورج دی گرمی کر کے سکدے ہن، اسے سورج دی گرمی نال وشٹا بھی سک جاندا ہے۔
ਪਰ ਇਹਦੇ ਨਾਲ ਸੂਰਜ ਨੂੰ ਕੋਈ ਦੂਸ਼ਣ ਨਹੀਂ ਲੱਗਦਾ। ਇਸੇ ਪ੍ਰਕਾਰ ਬ੍ਰਹਮ ਗਿਆਨੀ ਜਿਹੜਾ ਹੈ ਉਹ ਚੰਗਿਆਂ ਨਾਲ ਅਤੇ ਮਾੜਿਆਂ ਨਾਲ ਵਰਤਦਾ ਹੁੰਦਾ ਵੀ, ਵਰਤੋਂ ਵਰਤਾਵ ਕਰਦਾ ਹੋਇਆ ਵੀ ਅਸੰਗ ਰਹਿੰਦਾ ਹੈ, ਕੋਈ ਦੂਸ਼ਣ ਨਹੀਂ ਚਿੰਬੜਦਾ।
ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ,
ਬ੍ਰਹਮ ਗਿਆਨੀ ਸੰਤ ਦੀ ਦ੍ਰਿਸ਼ਟੀ ਸਮਾਨ ਹੈ, ਭਾਵ ਸਾਰਿਆਂ ਨੂੰ ਇੱਕੋ ਜਿਹਾ ਚੰਗੀ ਦ੍ਰਿਸ਼ਟੀ ਨਾਲ ਵੇਖਦਾ, ਸਾਰਿਆਂ ਦਾ ਭਲਾ ਲੋੜਦਾ ਹੈ।
ਜੈਸੇ ਰਾਜ ਰੰਗ ਕਉ ਲਾਗੈ ਤੁਲ ਪਵਾਨ,
ਪਵਾਨ ਮਹਿਣੇ ਪਵਨ, ਪਵਨ ਮਹਿਣੇ ਹਵਾ, ਜਿਵੇਂ ਰਾਜੇ ਨੂੰ ਤੇ ਗਰੀਬ ਨੂੰ ਹਵਾ ਇੱਕੋ ਜਿਹੀ ਲੱਗਦੀ ਹੈ, ਨਿਰੰਕਾਰ ਨੇ ਜੋ ਹਵਾ ਚਲਾਈ ਹੈ। ਇਹ ਨਹੀਂ ਵੀ ਅਮੀਰ ਵਾਸਤੇ ਹੋਰ ਤੇ ਗਰੀਬ ਵਾਸਤੇ ਹੋਰ, ਚੱਲ ਰਹੀ ਪਵਨ ਬਾਗਾਂ ਵਿੱਚੋਂ ਦੀ, ਸਮੁੰਦਰਾਂ ਉੱਤੋਂ ਦੀ, ਨਾਨਾ ਪ੍ਰਕਾਰ ਦੇ ਫਲਾਂ ਦੇ ਰਸਾਂ ਨੂੰ ਨਾਲ ਲੈ ਕੇ ਜੋ ਚੱਲਦੀ ਹੈ, ਸਭ ਗਰੀਬ ਅਮੀਰ ਲਈ ਇੱਕੋ ਜਿਹੀ ਹੈ। ਇਸੇ ਤਰ੍ਹਾਂ ਸੰਤ ਹਵਾ ਦੀ ਤਰ੍ਹਾਂ ਸਾਰਿਆਂ ਵਾਸਤੇ ਇੱਕੋ ਜਿਹੇ ਪਰਉਪਕਾਰੀ ਹਨ।
ਬ੍ਰਹਮ ਗਿਆਨੀ ਧੀਰਜ ਏਕਾ,
ਬ੍ਰਹਮ ਗਿਆਨੀ ਦੇ ਮਨ ਅੰਦਰ ਬੜੀ ਵੱਡੀ ਧੀਰਜ ਹੈ। ਇਸ ਧੀਰਜ ਦੀ ਮਿਸਾਲ ਕਿਵੇਂ ਦਿੱਤੀ ਜਾਵੇ?
ਜਿਉਂ ਬਹੁਤਾ ਕੋ ਖੋਤਾ ਕੋ ਚੰਦਨ ਲੇ ਪਾ,
ਜਿਵੇਂ ਕੋਈ ਬਸਦਾ ਮਹਿਣੇ ਧਰਤੀ ਨੂੰ ਖੋਦਦਾ ਹੈ, ਪੁੱਟਦਾ ਹੈ, ਭਾਵ ਕੋਈ ਵਿਸ਼ਾ ਸੁੱਟਣ ਵਾਸਤੇ ਰੂੜੀ ਸੁੱਟਣ ਲਈ ਟੋਆ ਪੁੱਟ ਰਿਹਾ ਹੈ, ਮੁਰਦਾ ਦਫਨ ਕਰਨ ਵਾਸਤੇ ਕਿਸੇ ਸੱਪ ਜਾਂ ਹਲਕੇ ਕੁੱਤੇ ਨੂੰ ਨੱਪਣ ਵਾਸਤੇ ਡੂੰਘਾ ਟੋਆ ਪੁੱਟ ਕੇ ਨੱਪਦਾ ਹੈ, ਅਤੇ ਇੱਕ ਆਦਮੀ ਧਰਤੀ ਉੱਤੇ ਚੰਦਨ ਦਾ ਲੇਪ ਕਰ ਰਿਹਾ ਹੈ। ਧਰਤੀ ਨਾ ਤਾਂ ਵਿਸ਼ਾ ਨੱਪਣ ਵਾਲੇ ਤੇ ਕੂਕਵਾਨ ਹੁੰਦੀ ਹੈ, ਨਾ ਚੰਦਨ ਦਾ ਲੇਪ ਦੇਣ ਵਾਲੇ ਨੂੰ ਕੋਈ ਵਰ ਦਿੰਦੀ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਨਾ ਕਿਸੇ ਨੂੰ ਵਰ ਦਿੰਦਾ ਹੈ, ਨਾ ਕਿਸੇ ਤੋਂ ਅੱਕ ਕੇ ਸਰਾਪ ਦਿੰਦਾ ਹੈ। ਉਸ ਬ੍ਰਹਮ ਗਿਆਨੀ ਦੇ ਉੱਤੇ ਜੈਸੀ ਜੈਸੀ ਜੀਵਾਂ ਦੀ ਭਾਵਨਾ ਹੁੰਦੀ ਹੈ, ਵੈਸਾ ਫਲ ਨਿਰੰਕਾਰ ਆਪਣੇ ਆਪ ਹੀ ਦਿੰਦਾ ਹੈ, ਉਹਨਾਂ ਨੂੰ ਵਰ ਸਰਾਪ ਦੇਣ ਦੀ ਲੋੜ ਨਹੀਂ। ਜੀਵ ਜੈਸੀ ਜੈਸੀ ਭਾਵਨਾ ਕਰਦੇ ਵੈਸਾ ਵੈਸਾ ਭਲਾ ਬੁਰਾ ਉਹਨਾਂ ਦਾ ਆਪੇ ਹੀ ਹੋ ਜਾਂਦਾ ਹੈ।
ਬ੍ਰਹਮ ਗਿਆਨੀ ਕਾ ਗੁਣਾ,
ਇਹ ਹੈ ਬ੍ਰਹਮ ਗਿਆਨੀ ਪੁਰਸ਼ ਦਾ ਗੁਣ।
ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਵ,
ਜਿਵੇਂ ਪਾਵਕ ਮਹਿਣੇ ਅਗਨੀ ਦਾ ਸੁਭਾਅ ਕੀ ਹੈ? ਅਗਨੀ ਦਾ ਸੁਭਾਅ ਇਹ ਹੈ ਵੀ ਪਾਲਾ ਦੂਰ ਕਰ ਦਿੰਦੀ ਹੈ, ਹਨੇਰਾ ਦੂਰ ਕਰ ਦਿੰਦੀ ਹੈ, ਭੈ ਦੂਰ ਕਰ ਦਿੰਦੀ ਹੈ। ਰਾਤ ਨੂੰ ਕਿਤੇ ਭਰਮ ਹੋ ਗਿਆ ਕਿ ਸੱਪ ਪਿਆ ਹੈ, ਚਾਨਣ ਕਰਨ ਦੇ ਨਾਲ ਝੱਟ ਪਤਾ ਲੱਗ ਗਿਆ ਨਹੀਂ ਰੱਸੀ ਪਈ ਹੋਈ ਹੈ, ਭੈ ਜਾਂਦਾ ਰਿਹਾ ਹਨੇਰੇ ਕਰਕੇ ਜਿਹੜਾ ਭੈ ਸੀ। ਸੋ ਅੱਗ ਦਾ ਸੁਭਾਅ ਹੈ ਹਨੇਰੇ ਨੂੰ ਦੂਰ ਕਰਨਾ। ਇਹ ਜੇ ਕੋਈ ਬੁਰੀ ਦ੍ਰਿਸ਼ਟੀ ਨਾਲ ਜਾਂ ਭਲੀ ਦ੍ਰਿਸ਼ਟੀ ਨਾਲ ਅੱਗ ਦੇ ਲਾਗੇ ਆ ਪਵੇ, ਕੰਬਦਾ ਹੋਇਆ ਆਵੇ ਤੇ ਅੱਗ ਦੇ ਸੇਕ ਨਾਲ ਉਹਦੀ ਸਾਰੀ ਸਰਦੀ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀਆਂ ਅੰਦਰ ਇਹ ਸਾਰੇ ਸ਼ੁਭ ਗੁਣ, ਪੰਜਾਂ ਤੱਤਾਂ ਦੇ ਸ਼ੁਭ ਗੁਣਾਂ ਨੂੰ ਇਕੱਠਿਆਂ ਕਰੋ ਜੋ ਅੱਗੇ ਆ ਜਾਣਗੇ। ਭਾਵ ਅਗਨੀਵਤ ਬ੍ਰਹਮ ਗਿਆਨੀ ਜਿਹੜੇ ਹਨ ਜੜਤਾ ਰੂਪੀ ਪਾਲੇ ਨੂੰ ਦੂਰ ਕਰ ਦਿੰਦੇ ਹਨ, ਅਗਿਆਨਤਾ ਦਾ ਹਨੇਰਾ ਦੂਰ ਕਰ ਦਿੰਦੇ ਹਨ, ਅਤੇ ਜੰਮਣ ਮਰਨ ਦਾ ਭੈ ਉਹਨਾਂ ਦੀ ਸੰਗਤ ਕਰਨ ਨਾਲ ਦੂਰ ਹੁੰਦਾ ਹੈ।
ਬ੍ਰਹਮ ਗਿਆਨੀ ਨਿਰਮਲਾ ਤੇ ਨਿਰਮਲਾ,
ਪਵਿੱਤਰ ਤੋਂ ਪਵਿੱਤਰ ਹੈ ਬ੍ਰਹਮ ਗਿਆਨੀ, ਪਵਿੱਤਰ 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 ਪੁਨੀਤ।
ਜੈਸੇ ਮੈਲੂ ਨਾ ਲਾਗਾ ਜਲਾ,
ਕਿਵੇਂ ਪਵਿੱਤਰ ਹੈ ਜਿਵੇਂ ਜਲ ਨੂੰ ਮੈਲ ਨਹੀਂ ਲੱਗਦੀ। ਜਿਹੜੇ ਰਸਾਇਣਕ ਲੋਕ ਹਨ ਉਹਨਾਂ ਨੇ ਇਸ ਗੱਲ ਦੀ ਰਿਸਰਚ ਕੀਤੀ ਹੈ ਕਿ ਜਿਹੜਾ ਪਾਣੀ ਹੈ ਇਹ ਮੈਲਾ ਨਹੀਂ ਹੁੰਦਾ, ਸਾਨੂੰ ਭਾਸਦਾ ਹੈ। ਜਦੋਂ ਪਾਣੀ ਗੰਦੇ ਤੋਂ ਗੰਦਾ ਵੀ, ਗੰਦੇ ਨਾਲੇ ਦਾ ਪਾਣੀ ਵੀ ਨਦੀ ਵਿੱਚ ਜਾ ਕੇ ਪੈਂਦਾ ਅਤੇ ਝੱਟ ਸ਼ੁੱਧ ਹੋ ਜਾਂਦਾ। ਮੈਲੇ ਤੋਂ ਮੈਲੇ ਪਾਣੀ ਨੂੰ ਕੁਝ ਚਿਰ ਵਾਸਤੇ ਟਿਕ ਜਾਵੇ ਤਾਂ ਸ਼ੁੱਧ ਹੋ ਜਾਂਦਾ, ਸਾਫ਼ ਹੋ ਜਾਂਦਾ। ਪਾਣੀ ਦੇ ਜਿਹੜੇ ਛੋਟੇ ਛੋਟੇ ਕਤਰੇ ਹਨ, ਜਰਰੇ ਹਨ, ਉਹਨਾਂ ਦੇ ਵਿੱਚ ਮੈਲ ਨਹੀਂ ਵੜਦੀ। ਜਿਵੇਂ ਪਾਣੀ ਨੂੰ ਪਵਿੱਤਰ ਮੰਨਿਆ ਹੈ, ਇਸੇ ਪ੍ਰਕਾਰ ਬ੍ਰਹਮ ਗਿਆਨੀ ਦੇ ਤੰਦ ਵਿੱਚ ਮੈਲ ਨਹੀਂ ਪੈਂਦੀ। ਜਿਵੇਂ ਕਹੀਦਾ ਵੀ ਕੱਪੜੇ ਦੀ ਤੰਦ ਵਿੱਚ ਮੈਲ ਪੈ ਗਈ ਹੈ, ਹੁਣ ਇਸ ਮੈਲ ਦਾ ਨਿਕਲਣਾ ਔਖਾ ਹੈ। ਬ੍ਰਹਮ ਗਿਆਨੀ ਲੋਕਾਂ ਦੀ ਮੈਲ ਲਾਉਣ ਵਾਸਤੇ ਹੈ। ਜਿਵੇਂ ਪਾਣੀ ਸਾਡੇ ਮਲ ਲਾ ਕੇ ਸ਼ੁੱਧ ਕਰ ਦਿੰਦਾ ਹੈ।
ਬ੍ਰਹਮ ਗਿਆਨੀ ਕਾ ਮਨ ਹੋਏ ਪ੍ਰਗਾਸ,
ਬ੍ਰਹਮ ਗਿਆਨੀ ਦੇ ਮਨ ਅੰਦਰ ਨਾਮ ਦਾ ਪ੍ਰਗਾਸ, ਗਿਆਨ ਦਾ ਸੂਰਜ ਚੜਿਆ ਰਹਿੰਦਾ ਹੈ।
ਜੈਸੇ ਤਰ ਉਪਰ ਆਕਾਸ,
ਜਿਵੇਂ ਧਰਤੀ ਦੇ ਉੱਤੇ ਆਕਾਸ਼ ਹੈ।
ਬ੍ਰਹਮ ਗਿਆਨੀ ਕਾ ਮਿੱਤਰ ਸਤਰ ਸਮਾਨ,
ਬ੍ਰਹਮ ਗਿਆਨੀ ਨੂੰ ਮਿੱਤਰ ਵੀ ਉਹੋ ਜੇ ਅਤੇ ਸ਼ਤਰੂ ਵੀ ਉਹੋ ਜੇ।
ਬ੍ਰਹਮ ਗਿਆਨੀ ਕਾ ਨਾਹੀ ਅਭਿਮਾਨ,
ਬ੍ਰਹਮ ਗਿਆਨੀ ਮਨੁੱਖ ਦੇ ਅੰਦਰ ਹੰਕਾਰ ਨਹੀਂ ਹੁੰਦਾ।
ਬ੍ਰਹਮ ਗਿਆਨੀ ਉੱਚ ਤੇ ਉੱਚਾ,
ਬ੍ਰਹਮ ਗਿਆਨੀ ਉੱਚਿਆਂ ਤੋਂ ਉੱਚਾ ਹੈ। ਕਿਹੜੀ ਉਚਾਈ ਨਾਲ ਮਾਪੀਏ,
ਮਾਨੇ ਆਪਣਾ ਹੈ ਸਭ ਤੇ ਨੀਚਾ,
ਪਰ ਮਨ ਕਰਕੇ ਸਾਰਿਆਂ ਤੋਂ ਨੀਵਾਂ ਹੈ, ਭਾਵ ਮਨ ਦੇ ਅੰਦਰ ਉਸ ਦੇ ਨਿਮਰਤਾ ਹੈ।
ਬ੍ਰਹਮ ਗਿਆਨੀ ਫੇ ਜਾਣ ਭਏ,
ਬ੍ਰਹਮ ਗਿਆਨੀ ਕੌਣ ਬਣੇ ਹਨ, ਕਿਵੇਂ ਬਣੀਦਾ ਹੈ।
ਨਾਨਕ ਜਿਨ ਪ੍ਰਭ ਆਪੇ ਕਰੇ,
ਜਿਨ੍ਹਾਂ ਨੂੰ ਆਪ ਵਾਹਿਗੁਰੂ ਨੇ ਬ੍ਰਹਮ ਗਿਆਨੀ ਬਣਾਇਆ ਹੈ ਉਹ ਬਣੇ ਹਨ। ਆਪਣੇ ਬਲ ਕਰਕੇ ਕੋਈ ਬ੍ਰਹਮ ਗਿਆਨੀ ਨਹੀਂ ਹੋ ਸਕਦਾ, ਨਿਰੰਕਾਰ ਦੀ ਮਿਹਰ ਦੁਆਰਾ ਹੀ ਬ੍ਰਹਮ ਗਿਆਨੀ ਬਣਦਾ ਹੈ।
ਬ੍ਰਹਮ ਗਿਆਨੀ ਸਗਲ ਕੀਰੀ ਨਾ,
ਬ੍ਰਹਮ ਗਿਆਨੀ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ ਹੈ।
ਰਸ ਬ੍ਰਹਮ ਗਿਆਨੀ ਕੀ ਨਾ,
ਬ੍ਰਹਮ ਗਿਆਨੀ ਨੇ ਹੀ ਆਤਮ ਰਸ ਅੰਦਰ ਦਾ ਆਨੰਦ ਮਾਣਿਆ ਹੈ।
ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ,
ਬ੍ਰਹਮ ਗਿਆਨੀ ਮਹਾਂਪੁਰਸ਼ ਸਾਰਿਆਂ ਤੇ ਮਾਇਆ ਮਹਿਣੇ ਕਿਰਪਾ ਕਰਦਾ ਹੈ।
ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨਾ ਪਈਆ,
ਬ੍ਰਹਮ ਗਿਆਨੀ ਤੋਂ ਕੋਈ ਬੁਰਾ ਕਰਮ ਨਹੀਂ ਹੁੰਦਾ, ਕਿਸੇ ਦਾ ਵੀ ਬੁਰਾ ਨਹੀਂ ਕਰਦਾ।
ਬ੍ਰਹਮ ਗਿਆਨੀ ਸਦਾ ਸਮਦਰਸੀ,
ਬ੍ਰਹਮ ਗਿਆਨੀ ਸਮਦਰਸੀ ਭਾਵ ਸਾਰਿਆਂ ਧਰਮਾਂ ਵਿੱਚ ਇੱਕੋ ਜਿਹਾ ਪ੍ਰੇਮ ਰੱਖਦਾ ਹੈ। ਆਪਣੇ ਮਾਲਕ ਤੇ ਪਤੀਵਰਤਾ ਧਰਮ ਵਾਲੀ ਦ੍ਰਿੜਤਾ ਹੈ।
ਬ੍ਰਹਮ ਗਿਆਨੀ ਕੀ ਦ੍ਰਿਸ਼ਟਾ ਅੰਮ੍ਰਿਤ ਬਰਸੀ,
ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਬਰਸਦਾ ਹੈ। ਉਹਦੇ ਵਾਸਤੇ ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ, ਨਾ ਕੋਈ ਈਸਾਈ, ਨਾ ਕੋਈ ਪਾਰਸੀ, ਵੱਖ ਵੱਖ ਜਿਹੜੇ ਧਰਮ ਹਨ ਉਹਦੀ ਉੱਚੀ ਦ੍ਰਿਸ਼ਟੀ ਸਾਰਿਆਂ ਨੂੰ ਹੀ ਅੰਮ੍ਰਿਤ ਦੀ ਦ੍ਰਿਸ਼ਟੀ ਨਾਲ ਦੇਖਦੀ ਹੈ, ਭਾਵ ਮੇਰ ਦ੍ਰਿਸ਼ਟੀ ਦੁਆਰਾ ਦੇਖਦੀ ਹੈ।
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ,
ਬ੍ਰਹਮ ਗਿਆਨੀ ਬੰਧਨਾਂ ਵਿੱਚ ਨਹੀਂ ਪੈਂਦਾ, ਝਮੇਲਿਆਂ ਵਿੱਚ ਨਹੀਂ ਪੈਂਦਾ, ਮੁਕਤ ਰਹਿੰਦਾ ਹੈ, ਆਜ਼ਾਦ ਰਹਿੰਦਾ ਹੈ।
ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ,
ਬ੍ਰਹਮ ਗਿਆਨੀ ਦੀ ਜੁਗਤ ਬੜੀ ਹੀ ਨਿਰਮਲ ਮਲ ਤੋਂ ਰਹਿਤ ਹੈ, ਵਿਵਹਾਰ ਉਸ ਦਾ ਸ਼ੁੱਧ ਹੈ।
ਬ੍ਰਹਮ ਗਿਆਨੀ ਕਾ ਭੋਜਨ ਗਿਆਨ,
ਬ੍ਰਹਮ ਗਿਆਨੀ ਦਾ ਅਸਲੀ ਭੋਜਨ ਬ੍ਰਹਮ ਗਿਆਨ ਹੀ ਹੈ। ब्रह्म दा ज्ञान करवा देन वाले बचन सुन सुन के रजदा नहीं।
नानक ब्रह्म ज्ञानी का ब्रह्म ध्यान,
ब्रह्म ज्ञानी दा ध्यान अठे पैर ब्रह्म नाल लगा रहिंदा है। वह होर होर छोटियां छोटियां गल्लां दे झगड़े विच नहीं पैंदा। उस दे ध्यान प्रैण रहन करके सारी सृष्टि ही उस दे चरण पूजदी है।
ब्रह्म ज्ञानी एक ऊपर आस,
ब्रह्म ज्ञानी दी एक अकाल पुरुष उत्ते आस है। ओट आसरा केवल परमात्मा दा रखदा है। मानव की टेक बिरथी सब जान,
ब्रह्म ज्ञानी का नहीं विनाश।
ऐसे ब्रह्म ज्ञानी दा कदे विनाश नहीं हुंदा, उस सदैवी अमर हो जांदा है।
ब्रह्म ज्ञानी का गरीबी समाहा,
ब्रह्म ज्ञानी दे मन अंदर गरीबी मैने निम्रता अति, मन गरीब रहिंदा है उसका, गरीबां ते दया करदा है।
ब्रह्म ज्ञानी पर उपकार उमाह,